संत जना मिल पाइयो सच्चा नाम समार तोसा बंदे जी का एथे ओथे नाल गुरबुरे ते पाइये अपनी नदर न्याल करम प्राप्त तिस होए जिसनु होए दयाल मेरे मन गुरजे वडवर न कोई दूजा था को ना सुजे गुर मेले सचोई सगल पदार्थ इस मिले जिन गुर डिठा जाई गुरचरणी जिन मन लागा सेवड भागी माई गुरदाता समरथ गुर गुर सब मेरे आसमाई गुर परमेश्वर पार ब्रह्म गुर डुबदा लय तराई कित मुखसा लाइये करण कारण समरथ से मथे निय चल रहे जिन गुर तारिया हाथ गुर अमृत नाम पिया लिया जन्म मरण का पथ गुर परमेश्वर सेविया पै पंजन दुख लथ सतगुर गैर गंभीर है सुख सागर अखंड जिन गुर सेविया अपना जमदूत न लागे डंड गुर नाल तुलना लग गई खोज डिठा ब्रह्मंड नाम निदान सतगुर दिया सुख नानक मन में मंड
चरणा च मथा टेकते हुए अपने गुनाह की माफी लिए अरदास बेनती करता है। संगत की समर्था है बख्शन की, बख्शन की कृपालता करो। संगत के बख्शे नु गुरु साहब भी बख्श देंगे।
संत जना मिल पाइयो सच्चा नाम समार
संत जना मिल पाइयो ए लोगो पाइयो संतां दे नाल मेल करो सच्चा नाम समार नाम ਕਿਹੜਾ ਨਾਮ ਸੱਚਾ ਉਸਨੂੰ ਸੰਭਾਲ ਸੰਭਾਲ ਲਫ਼ਜ਼ ਦਾ ਇਸਤੇਮਾਲ ਕਿਉਂ ਕੀਤਾ ਗਿਆ ਜਦੋਂ ਇਸ ਜਗਤ ਦੇ ਵਿੱਚ ਅਸੀਂ ਦੇਖਦੇ ਹਾਂ ਕੋਈ ਵਸਤੂ ਜਾਂ ਕੋਈ ਸੰਬੰਧ ਕਿਸੇ ਜੀਵਾਤਮਾ ਦੇ ਕੋਲ ਹੋਵੇ ਔਰ ਉਹ ਉਸਦਾ ਖਿਆਲ ਨਾ ਕਰੇ ਔਰ ਉਹ ਵਸਤੂ ਜਾਂ ਸੰਬੰਧ ਜੋ ਹੈ ਖੱਜਲ ਜਾ ਰਹੀ ਹੈ ਵਿਕਾਰ ਵਿੱਚ ਜਾ ਰਹੀ ਹੈ ਖਤਮ ਹੋ ਰਹੀ ਹੈ ਉਸ ਨੂੰ ਦੂਸਰੀ ਜੀਵਾਤਮਾ ਜਿਹੜੀ ਹੈ ਹੁਸ਼ਿਆਰ ਕਰਦੀ ਹੈ ਚੇਤਾਉਂਦੀ ਹੈ ਕਹਿੰਦੀ ਬਈ ਤੂੰ ਹੋਸ਼ ਕਰ ਆਪਣੀ ਇਸ ਵਸਤੂ ਸੰਬੰਧ ਦਾ ਸੰਭਾਲ ਕਰ ਉਸੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਇਸ ਬਾਣੀ ਦੇ ਵਿੱਚ ਸਪਸ਼ਟ ਉਪਦੇਸ਼ ਕਰ ਰਹੇ ਹਨ ਕਿਸ ਦੀ ਤੂੰ ਸੰਭਾਲ ਕਰ ਕਿਸ ਦੀ ਇਸ ਨਾਮ ਦੀ ਇਸ ਤੋਂ ਦੋ ਗੱਲਾਂ ਸਪਸ਼ਟ ਹੋ ਜਾਂਦੀਆਂ ਕਿ ਨਾਮ ਪਹਿਲੇ ਤੋਂ ਮੌਜੂਦ ਹੈ ਅਗਰ ਮੌਜੂਦ ਨਾ ਹੁੰਦਾ ਤੇ ਫਿਰ ਸੰਭਾਲ ਲਫ਼ਜ਼ ਦਾ ਇਸਤੇਮਾਲ ਨਹੀਂ ਸੀ ਹੋ ਸਕਦਾ ਇਸ ਦਾ ਭਾਵ ਹੈ ਕਿ ਪਹਿਲੇ ਤੋਂ ਇਹ ਵਸਤੂ ਜਿਹੜੀ ਹੈ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਇਹ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ ਇਹ ਪਹਿਲੇ ਤੋਂ ਹੀ ਮੌਜੂਦ ਹੈ ਔਰ ਉਸਦੇ ਨਾਲ ਹੀ ਗੁਰੂ ਸਾਹਿਬ ਸੱਚ ਲਫ਼ਜ਼ ਦਾ ਇਸਤੇਮਾਲ ਕਰ ਰਹੇ ਹਨ ਸੱਚ ਦਾ ਕੀ ਭਾਵ ਹੈ ਕਿ ਕੋਈ ਭਰਮ ਵੀ ਹੈ ਇਸ ਦੇ ਵਿੱਚ ਭਰਮ ਕੈਸਾ ਹੈ ਕਿ ਕੋਈ ਝੂਠ ਨੂੰ ਅਪਣਾ ਰੱਖਿਆ ਹੈ ਯਾਨੀ ਕਿ ਐਸਾ ਕੋਈ ਨਾਮ ਹੈ ਜਿਹੜਾ ਕਿ ਝੂਠਾ ਹੈ ਔਰ ਝੂਠੇ ਨੂੰ ਅਸੀਂ ਸੱਚਾ ਕਹਿ ਕਰਕੇ ਅਪਣਾ ਰਹੇ ਹਾਂ ਇਸ ਕਰਕੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਉਪਦੇਸ਼ ਕਰ ਰਹੇ ਹਨ ਕਿ ਸੱਚੇ ਨਾਮ ਦੀ ਤੂੰ ਸੰਭਾਲ ਕਰ ਕਿਉਂ ਕਿਉਂਕਿ ਇਹ ਖੱਜਲ ਜਾ ਰਿਹਾ ਤੂੰ ਚੇਤਦਾ ਨਹੀਂ ਜਾਗਦਾ ਨਹੀਂ ਇਸ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਨਹੀਂ ਬਣਦਾ ਵਸਤੂ ਤਾਂ ਪਹਿਲੇ ਤੋਂ ਮੌਜੂਦ ਹੈ ਪਰ ਤੂੰ ਜਾਗਿਆ ਨਹੀਂ ਤੂੰ ਸੁੱਤਾ ਪਿਆ ਸ੍ਰਿਸ਼ਟੀ ਜਿਹੜੀ ਹੈ ਸੁੱਤੀ ਆਈ ਔਰ ਸੁੱਤੀ ਹੀ ਚਲੀ ਗਈ ਤੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਇਹ ਸੱਚੀ ਵਸਤੂ ਦੀ ਤੈਨੂੰ ਤਾਂ ਹੀ ਸੰਭਾਲ ਹੋਏਗੀ ਜਦੋਂ ਤੂੰ ਸੰਤਾਂ ਦੇ ਨਾਲ ਮੇਲ ਕਰੇਗਾ ਇਸ ਤੁਕ ਦੇ ਤਿੰਨ ਹਿੱਸੇ ਬਿਲਕੁਲ ਸਪਸ਼ਟ ਹਨ। ਸਭ ਤੋਂ ਪਹਿਲਾਂ ਤੇ ਹੈ ਕਿ ਸੰਤਾਂ ਦੇ ਨਾਲ ਮੇਲ ਹੋਣਾ, ਮੇਲ ਹੋਏਗਾ ਤੇ ਤੈਨੂੰ ਸੱਚ ਔਰ ਝੂਠ ਦਾ ਗਿਆਨ ਪਤਾ ਚੱਲੇਗਾ, ਔਰ ਸੱਚ ਔਰ ਝੂਠ ਦਾ ਜਦੋਂ ਪਤਾ ਚੱਲੇਗਾ ਉਦੋਂ ਹੀ ਤੂੰ ਇਸ ਵਸਤੂ ਦੀ ਸੰਭਾਲ ਕਰੇਗਾ, ਨਹੀਂ ਤਾਂ ਤੂੰ ਜਿਸ ਤਰੀਕੇ ਨਾਲ ਆਇਆ ਹੈ ਉਸੇ ਤਰੀਕੇ ਦੇ ਨਾਲ ਚਲਾ ਜਾਣਾ ਹੈ। ਗੁਰੂ ਸਾਹਿਬ ਸਪਸ਼ਟ ਕਰਦੇ ਨੇ ਆਪਣੀ ਇਸ ਬਾਣੀ ਦੇ ਵਿੱਚ ਕਿ ਇਸ ਸ੍ਰਿਸ਼ਟੀ ਦੇ ਵਿੱਚ ਨਾਮ ਜੋ ਹੈ ਜੜ ਔਰ ਚੇਤਨ ਸਾਰਿਆਂ ਨੂੰ ਆਧਾਰ ਦੇਣ ਵਾਲਾ ਉਹ ਪਰਮਾਤਮਾ ਦਾ ਇੱਕ ਗੁਣ ਹੈ। ਯਾਨੀ ਕਿ ਨਾਮ ਕੋਈ ਲਫ਼ਜ਼ ਨਹੀਂ ਹੈ, ਕੋਈ ਮਤ ਜਾਂ ਧਰਮ ਨਹੀਂ ਹੈ, ਕੋਈ ਗੁਰਮੁਖੀ ਦੇ ਲਫ਼ਜ਼ ਕਹਿ ਲਈਏ ਜਾਂ ਹਿੰਦੀ ਦੇ, ਫਾਰਸੀ ਦੇ ਜਾਂ ਅੰਗਰੇਜ਼ੀ ਦੇ ਕੋਈ ਲਫ਼ਜ਼, ਜਿਸ ਤਰੀਕੇ ਦੇ ਨਾਲ ਕੋਈ ਕਿਸੇ ਵਸਤੂ ਦਾ ਇੱਕ ਨਾਮ ਹੁੰਦਾ ਹੈ ਅਲੱਗ ਅਲੱਗ ਦੇਸ਼ਾਂ ਦੇ ਵਿੱਚ, ਅਲੱਗ ਅਲੱਗ ਭਾਸ਼ਾ ਦੇ ਵਿੱਚ ਉਹਨੂੰ ਅਲੱਗ ਅਲੱਗ ਲਫ਼ਜ਼ਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ, ਪਰ ਉਹ ਲਫ਼ਜ਼ ਜਿਹੜੇ ਨੇ ਉਹ ਕੋਈ ਹੋਰ ਚੀਜ਼ ਹੈ, ਔਰ ਜਿਹੜੀ ਵਸਤੂ ਹੈ ਜਿਸ ਨੂੰ ਕਿ ਯਾਦ ਕੀਤਾ ਜਾਂਦਾ ਹੈ ਉਹ ਕੋਈ ਹੋਰ ਚੀਜ਼ ਹੈ। ਅਗਰ ਅਸੀਂ ਇਹ ਕਹੀਏ ਪਰਮਾਤਮਾ ਦਾ ਇਹ ਗੁਣ ਸਿਰਫ ਪੰਜਾਬੀ ਦੇ ਵਿੱਚ ਹੈ ਜਾਂ ਕਿਸੇ ਵਿਸ਼ੇਸ਼ ਮਤ ਜਾਂ ਧਰਮ ਦੇ ਨਾਲ ਸੰਬੰਧ ਰੱਖਦਾ, ਤੇ ਬਾਕੀ ਦੇ ਜਿਹੜੇ ਧਰਮ ਯਾਨੀ ਕਿ ਮਨੁੱਖ ਜਾਤ ਜਿਹੜੀ ਹੈ ਉਹਦੇ ਨਾਲ ਨਾ ਇਨਸਾਫੀ ਹੋਏਗੀ। ਯਾਨੀ ਕਿ ਹਿੰਦੂਆਂ ਦਾ ਕੋਈ ਹੋਰ ਪਰਮਾਤਮਾ, ਸਿੱਖਾਂ ਦਾ ਹੋਰ, ਮੁਸਲਮਾਨਾਂ ਦਾ ਹੋਰ, ਈਸਾਈਆਂ ਦਾ ਹੋਰ, ਤੇ ਇਹ ਜੀਵਾਤਮਾ ਦਾ ਭਰਮ ਹੈ। ਪਰਮਾਤਮਾ ਇੱਕ ਹੈ, ਪਰਮਾਤਮਾ ਦਾ ਇੱਕ ਗੁਣ ਹੈ ਜਿਸ ਨੂੰ ਕਿ ਗੁਰੂ ਨਾਨਕ ਸਾਹਿਬ ਨੇ ਨਾਮ ਕਿਹਾ ਹੈ। ਈਸਾ ਮਸੀਹ ਜੀ ਨੇ ਵਰਡ ਕਹਿ ਦਿੱਤਾ, ਕਿਸੇ ਨੇ ਕਲਮਾ ਕਹਿਤਾ, ਕਿਸੇ ਨੇ ਲਾਗੋਸ ਕਹਿਤਾ, ਕਿਸੇ ਨੇ ਕੁਛ, ਕਿਸੇ ਨੇ ਕੁਛ। ਯਾਨੀ ਕਿ ਜਿਤਨੀਆਂ ਭਾਸ਼ਾ ਦੇਸ਼ ਜਾਤ ਧਰਮ ਕੌਮ ਦੇ ਵਿੱਚ ਆਈਆਂ, ਜਿਹੜੇ ਕਾਲ ਦੇ ਵਿੱਚ ਵੀ ਆਈਆਂ, ਜੋ ਕੁਝ ਵੀ ਪ੍ਰਚਲਿਤ ਸੀ ਵਿਨਿਮੇ ਦੀ ਭਾਸ਼ਾ, ਐਕਸਚੇਂਜ ਦੀ ਭਾਸ਼ਾ, ਉਸ ਨੂੰ ਉਹਨਾਂ ਲਫ਼ਜ਼ਾਂ ਦੇ ਨਾਲ ਹੀ ਇਸ ਨਾਮ ਨੂੰ ਯਾਦ ਕੀਤਾ ਗਿਆ। ਹੁਣ ਨਾਮ ਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਤ ਨਾਮ। ਸੱਤ ਕੌਣ ਹੈ? ਸੱਤ ਰਹਿਣ ਵਾਲੇ ਨੂੰ ਸੱਚ ਕਿਹਾ ਜਾਂਦਾ, ਜਿਹੜਾ ਖਤਮ ਹੋ ਗਿਆ ਜਾਂ ਕਿ ਬਦਲ ਜਾ ਰਿਹਾ ਉਸ ਨੂੰ ਝੂਠ ਕਹਿੰਦੇ ਆ। ਇਸ ਜਗਤ ਦੇ ਵਿੱਚ ਝੂਠ ਬਿਲਕੁਲ ਸਪਸ਼ਟ ਹੈ। ਜਦੋਂ ਵੀ ਕੋਈ ਜੀਵਾਤਮਾ ਕਿਸੇ ਦੇ ਨਾਲ ਕੋਈ ਐਸੀ ਗੱਲ ਕਰੇ ਔਰ ਉਸ ਤੋਂ ਬਾਅਦ ਮੁਕਰ ਗਏ, ਅਸੀਂ ਉਸ ਨੂੰ ਝੂਠਾ ਕਹਿੰਦੇ ਆ, ਔਰ ਦੂਸਰੇ ਨੂੰ ਵੀ ਕਹਿੰਦੇ ਆ ਭਾਈ ਤੂੰ ਇਸ ਦੇ ਨਾਲ ਸੰਬੰਧ ਨਾ ਰੱਖੀ। ਕਿਉਂ? ਕਿਉਂਕਿ ਇਹ ਵਿਅਕਤੀ ਝੂਠਾ ਹੈ। ਯਾਨੀ ਕਿ ਝੂਠੇ ਤੋਂ ਸੰਬੰਧ ਤੋੜਨ ਦਾ ਉਪਦੇਸ਼ ਜੀਵਾਤਮਾ ਦਿੰਦੀ ਹੈ ਉਸ ਨੂੰ, ਜਿਹੜੀ ਉਸਦੇ ਨਾਲ ਸੰਬੰਧ ਰੱਖਣ ਦਾ ਵਿਚਾਰ ਰੱਖਦੀ ਹੈ ਜਾਂ ਕਿ ਸਪਾਪਿਤ ਕਰਨ ਵਾਸਤੇ ਅਗਰਸਰ ਹੁੰਦੀ ਹੈ। ਉਸੇ ਤਰੀਕੇ ਦੇ ਨਾਲ ਸੰਤ ਬਿਲਕੁਲ ਸੰਤਾਂ ਦਾ ਮੇਲ ਦਾ ਭਾਵ ਹੈ, ਸੰਤਾਂ ਨੂੰ ਮਿਲਾਂਗੇ ਤੇ ਸੰਤ ਇਹ ਉਪਦੇਸ਼ ਦੇਣਗੇ। ਜਿਸ ਤਰੀਕੇ ਦੇ ਨਾਲ ਸੱਚਖੰਡ ਤੋਂ ਇਹ ਬਾਣੀ ਸਾਨੂੰ ਸਾਡੀ ਝੋਲੀਆਂ ਵਿੱਚ ਤਕਸੀਮ ਕੀਤੀ ਜਾ ਰਹੀ ਹੈ, ਬਿਲਕੁਲ ਸਪਸ਼ਟ ਸੰਤ ਉਪਦੇਸ਼ ਦੇ ਰਹੇ ਨੇ ਕਿ ਤੂੰ ਸੱਚ ਦੇ ਨਾਲ ਜੁੜਨਾ ਹੈ, ਝੂਠ ਦੇ ਨਾਲ ਨਹੀਂ ਜੁੜਨਾ। ਯਾਨੀ ਕਿ ਲਫ਼ਜ਼ ਕੋਈ ਨਾਮ ਨਹੀਂ ਹੈ, ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਪਿਆ ਪ੍ਰਕਾਸ਼, ਸਗਲ ਸ੍ਰਿਸ਼ਟੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੇ ਘਟ ਆਛੈ। ਇਹ ਸ਼ਬਦ ਹੈ ਜਿਹੜਾ ਜੜ ਔਰ ਚੇਤਨ ਲੋਕ ਨੂੰ ਆਧਾਰ ਦੇ ਰਿਹਾ, ਬਣਾਉਣ ਵਾਲਾ ਹੈ। ਇਹ ਸਾਰੀ ਰਚਨਾ ਜਿਹੜੀ ਵੀ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਦ੍ਰਿਸ਼ਟੀ ਗੋਚਰ ਹੈ, ਜਿਸ ਨੂੰ ਅਸੀਂ ਦੇਖ ਰਹੇ ਹਾਂ, ਸੁਣ ਰਹੇ ਹਾਂ, ਮਹਿਸੂਸ ਕਰ ਰਹੇ ਹਾਂ, ਇਹ ਸਾਰਿਆਂ ਨੂੰ ਬਣਾਉਣ ਵਾਲਾ ਕੌਣ ਹੈ? ਸ਼ਬਦ। ਔਰ ਸ਼ਬਦ ਕੋਈ ਲਫ਼ਜ਼ ਨਹੀਂ, ਲਫ਼ਜ਼ ਕਿਸੇ ਵਸਤੂ ਨੂੰ ਬਣਾ ਨਹੀਂ ਸਕਦਾ। ਲਫ਼ਜ਼ ਜੋ ਹੈ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲਾ ਇੱਕ ਸਾਧਨ ਹੈ। ਸਾਧਨ ਕਿਉਂ ਹੈ? ਮਨੁੱਖ ਨੂੰ ਮਨੁੱਖ ਪੜਾ ਸਕਦਾ ਹੈ। ਕੋਈ ਭਾਸ਼ਾ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਹੋਏ, ਰਸਤੇ ਦਾ ਪਤਾ ਚੱਲੇ। ਅਸੀਂ ਸਕੂਲ ਕਾਲਜਾਂ ਦੇ ਵਿੱਚ ਜਾਂਦੇ ਹਾਂ, ਕਿਸੇ ਵੀ ਵਿਸ਼ੇ ਦੇ ਮੁਤਲਕ ਕੋਈ ਵੀ ਚੀਜ਼ ਲੈ ਕਰਕੇ ਜਦੋਂ ਅਸੀਂ ਗਿਆਨ ਹਾਸਲ ਕਰਨਾ ਚਾਹੁੰਦੇ ਹਾਂ, ਉਸ ਵਸਤੂ ਦੇ ਬਾਰੇ ਜਾਣਕਾਰੀ ਜਾਣਨਾ ਚਾਹੁੰਦੇ ਹਾਂ, ਸੰਬੰਧ ਦੇ ਬਾਰੇ, ਦੇਸ਼ ਦੇ ਬਾਰੇ, ਮੁਲਕ ਦੇ ਬਾਰੇ, ਤੇ ਉਸ ਵੇਲੇ ਕੋਈ ਨਾ ਕੋਈ ਪੜ੍ਹਾਈ ਜਿਹੜੀ ਪੜ੍ਹਾਈ ਜਾਂਦੀ ਹੈ ਉਹ ਲਫ਼ਜ਼ਾਂ ਦੇ ਰਾਹੀਂ ਹੀ ਪੜ੍ਹਾਈ ਜਾਂਦੀ ਹੈ, ਔਰ ਮਨੁੱਖ ਹੀ ਮਨੁੱਖ ਨੂੰ ਪੜ੍ਹਾਉਂਦਾ ਹੈ। ਇਸੇ ਕਰਕੇ ਸੰਤ ਜਿਹੜੀ ਗੱਲ ਕਹੀ ਗਈ ਹੈ, ਸੰਤਾਂ ਦੇ ਅੰਦਰ ਪੜ੍ਹਾਉਣ ਵਾਲੀ ਵਸਤੂ ਜਿਹੜੀ ਚੀਜ਼ ਹੈ, ਤਾਕਤ ਜਿਹੜੀ ਹੈ ਉਹ ਸੱਚਖੰਡ ਦੀ ਤਾਕਤ ਹੈ। ਇਸ ਕਰਕੇ ਉਹਨਾਂ ਨੂੰ ਸੰਤ ਕਿਹਾ ਗਿਆ। ਔਰ ਸੰਤ ਜਿਹੜੇ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਨੇ ਉਹ ਸਾਰੇ ਲਫ਼ਜ਼ ਜਿਹੜੇ ਨੇ ਨਾਮ ਕਹੇ ਜਾਂਦੇ ਨੇ। ਜਦੋਂ ਅਸੀਂ ਉਹਨਾਂ ਨੂੰ ਲਿਖ ਲੈਂਦੇ ਹਾਂ, ਗ੍ਰੰਥ ਪੋਥੀ ਬਣਾ ਲਈ, ਅਸੀਂ ਉਹਨਾਂ ਨੂੰ ਕਹਿਤਾ ਵੀ ਇਹ ਨਾਮ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਨੂੰ ਨਾਮ ਕਿਉਂ ਕਿਹਾ ਗਿਆ? ਕਿਉਂਕਿ ਪੂਰਨ ਸੰਤਾਂ ਦੇ ਮੁਖਾਰਬਿੰਦ ਚੋਂ ਉਤਪੰਨ ਕੀਤੀਆਂ ਗਈਆਂ ਉਹ ਤਰੰਗਾਂ ਨੇ ਜਿਹੜੀਆਂ ਸੱਚਖੰਡ ਦੀ ਤਾਕਤ ਦੇ ਨਾਲ ਪ੍ਰਚਾਰਿਤ ਕੀਤੀਆਂ ਜਾਂਦੀਆਂ ਨੇ। ਯਾਨੀ ਅਸਲੀ ਭਾਵ ਇਹ ਹੈ ਕਿ ਸੱਚਖੰਡ ਦੀ ਤਾਕਤ ਜਿੱਥੋਂ ਪ੍ਰਗਟ ਹੋਈ ਹੈ ਔਰ ਜਿਨ੍ਹਾਂ ਲਫ਼ਜ਼ਾਂ ਦੇ ਰਾਹੀਂ ਉਹ ਦੱਸੀ ਗਈ ਹੈ ਉਸ ਨੂੰ ਅਸੀਂ ਨਾਮ ਕਹਿਤਾ। ਪਰ ਇਹ ਨਾਮ ਸੱਚਾ ਹੋਣ ਦੇ ਬਾਅਦ ਵੀ ਝੂਠਾ ਸਾਬਿਤ ਹੋ ਜਾਂਦਾ। ਕਦੋਂ ਝੂਠਾ ਹੋ ਜਾਂਦਾ? ਜਦੋਂ ਮਨ ਬੁੱਧੀ ਔਰ ਇੰਦਰੀਆਂ ਤੱਕ ਇਹ ਸੀਮਿਤ ਹੋ ਜਾਂਦਾ ਔਰ ਅਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ। ਇਹਨਾਂ ਨੂੰ ਜਪਣ ਵਾਸਤੇ ਇੱਕ ਚੇਤਨ ਸੱਤਾ ਦੀ ਲੋੜ ਹੈ। ਅਸੀਂ ਜਿਨ੍ਹਾਂ ਲਫ਼ਜ਼ਾਂ ਨੂੰ ਨਾਮ ਸਮਝ ਕਰਕੇ ਬੈਠੇ ਹਾਂ, ਇਸ ਭਰਮ ਚੋਂ ਨਿਕਲ ਜਾਣਾ ਚਾਹੀਦਾ ਕਿ ਇਹ ਸਾਨੂੰ ਸੱਚਖੰਡ ਲੈ ਜਾਣਗੇ। ਇਹਨਾਂ ਨੂੰ ਜਪਣ ਵਾਸਤੇ ਜਦ ਇੱਕ ਚੇਤਨ ਸੱਤਾ ਦੀ ਲੋੜ ਹੈ, ਤੇ ਕਿਸ ਤਰੀਕੇ ਦੇ ਨਾਲ ਇੱਕ ਪਰਮਾਤਮਾ ਦੇ ਦੂਸਰੇ ਗੁਣ ਜਿਸ ਨੂੰ ਸੁਰਤ ਜਾਂ ਖਿਆਲ ਕਿਹਾ ਜਾਂਦਾ, ਆਤਮਾ ਕਿਹਾ ਜਾਂਦਾ, ਇਸ ਨੂੰ ਚੁੱਕ ਕਰਕੇ ਤੇ ਸੱਚਖੰਡ ਲੈ ਜਾਣਗੇ। ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਅਸੀਂ ਪੜ੍ਹੇ ਲਿਖੇ ਮੂਰਖ ਬਣੀ ਬੈਠੇ ਹਾਂ।
ਪੜ੍ਹੇ ਲਿਖੇ ਮੂਰਖ ਦਾ ਕੀ ਭਾਵ ਹੈ, ਇੱਕ ਪੂੰਛ ਦੀ ਕਮੀ ਹੈ, ਦੋ ਪੈਰ ਲੈ ਕਰਕੇ ਬੁੱਧੀ ਤਾਂ ਮੌਜੂਦ ਹੈ ਪਰ ਬਾਕੀ ਗੱਲਾਂ ਸਾਡਾ ਖਿਆਲ ਬਹੁਤ ਅੱਛਾ, ਚਤੁਰਾਈ ਬਹੁਤ ਮੌਜੂਦ ਹੈ, ਪਰ ਇੱਥੇ ਆ ਕਰਕੇ ਅਸੀਂ ਬਿਲਕੁਲ ਹੀ ਫੇਲ ਹੋ ਜਾਂਦੇ ਹਾਂ। ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਪਕੜ ਕੇ ਕਿਸ ਨੂੰ ਬੈਠੇ ਹਾਂ, ਝੂਠ ਨੂੰ ਜਾਂ ਸੱਚ ਨੂੰ। ਯਾਨੀ ਕਿ ਇਹ ਲਫ਼ਜ਼ ਜਿਹੜੇ ਨੇ ਇਹ ਸਾਨੂੰ ਲੈ ਕਰਕੇ ਨਹੀਂ ਜਾ ਸਕਦੇ, ਇਹਨਾਂ ਨੂੰ ਜਪਣ ਵਾਸਤੇ ਜਦ ਚੇਤਨ ਸੱਤਾ ਚਾਹੀਦੀ ਏ ਤੇ ਪਾਰ ਲਿਜਾਣ ਵਾਲੀ ਵਸਤੂ ਔਰ ਆਧਾਰ ਦੇਣ ਵਾਲੀ ਵਸਤੂ ਏ ਉਹ ਕੋਈ ਹੋਰ ਚੀਜ਼ ਹੈ। ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਇਹ ਬਿਲਕੁਲ ਹੀ ਸਪਸ਼ਟ ਮਜ਼ਬੂਨ ਹੈ, ਤੂੰ ਭਰਮ ਦੇ ਵਿੱਚ ਬੈਠਾ ਹੈ, ਜਦ ਤੱਕ ਭਰਮ ਚੋਂ ਨਹੀਂ ਨਿਕਲੇਗਾ। ਹੁਣ ਇਹ ਭਰਮ ਕਦੋਂ ਦੂਰ ਹੋਏਗਾ? ਜਦੋਂ ਤੂੰ ਸੰਤਾਂ ਦੇ ਕੋਲ ਜਾਏਗਾ। ਇਸ ਦਾ ਭਾਵ ਬਿਲਕੁਲ ਸਪਸ਼ਟ ਹੈ ਕਿ ਸੰਤਾਂ ਦੀ ਚਰਨੀ ਲੱਗੇ ਬਗੈਰ, ਟੇਕ ਲਏ ਬਗੈਰ ਜੀਵ ਜਿਹੜਾ ਹੈ ਉਹ ਅੰਧਾ ਔਰ ਬਹਿਰਾ ਹੈ। ਇਹਨਾਂ ਅੱਖਾਂ ਦੇ ਨਾਲ ਜੋ ਕੁਝ ਵੀ ਅਸੀਂ ਦੇਖਦੇ ਹਾਂ ਇਹ ਸਭ ਕੁਝ ਖਤਮ ਹੋ ਜਾਣਾ ਹੈ। ਜਿੰਨੀਆਂ ਵੀ ਵਸਤੂਆਂ ਨੇ, ਮਾਂ ਬਾਪ ਹੈ, ਭੈਣ ਭਰਾ, ਧੀਆਂ ਪੁੱਤਰ ਹੈ, ਜੜ ਵਸਤੂਆਂ ਨੇ, ਕਾਰਾਂ ਮੋਟਰਾਂ, ਫੈਕਟਰੀਆਂ, ਬੰਗਲੇ, ਜੋ ਕੁਝ ਵੀ ਨਜ਼ਰ ਆ ਰਿਹਾ, ਇਹ ਸਾਰੀਆਂ ਦੀਆਂ ਸਾਰੀਆਂ ਵਿਨਾਸ਼ ਦੇ ਵਿੱਚ ਜਾ ਰਹੀਆਂ, ਆਪਣੇ ਆਧਾਰ ਤੋਂ ਖਿਸਕ ਰਹੀਆਂ ਨੇ। ਔਰ ਅਗਰ ਇਹ ਪਹਿਲੇ ਨਹੀਂ ਸੀ, ਹੁਣ ਵੀ ਨਹੀਂ ਨੇ, ਅੱਗੇ ਵੀ ਨਹੀਂ ਰਹਿਣੀਆਂ। ਜਿਹੜੀ ਰਹਿਣ ਵਾਲੀ ਵਸਤੂ ਹੈ ਉਸ ਨੂੰ ਗੁਰੂ ਨਾਨਕ ਸਾਹਿਬ ਨੇ ਨਾਮ ਕਹਿਤਾ। ਯਾਨੀ ਕਿ ਨਾਮ ਕੋਈ ਲਫ਼ਜ਼ ਨਹੀਂ ਹੈ, ਇਹ ਸਭ ਨੂੰ ਆਧਾਰ ਦੇ ਰਿਹਾ। ਅਨੰਤ ਬ੍ਰਹਿਮੰਡ ਕੰਮ ਕਰ ਰਹੇ ਨੇ, ਕਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ, ਕੋਈ ਲਫ਼ਜ਼ ਇਹਨਾਂ ਨੂੰ ਨਹੀਂ ਚਲਾ ਰਹੇ, ਇਹਨਾਂ ਦੇ ਪਿੱਛੇ ਕੋਈ ਚੇਤਨ ਸੱਤਾ ਕੰਮ ਕਰ ਰਹੀ, ਕੋਈ ਤਾਕਤ ਕੰਮ ਕਰ ਰਹੀ ਹੈ। ਸੂਰਜ ਨੂੰ ਦੇਖੋ, ਚੰਦ ਨੂੰ ਦੇਖੋ, ਪ੍ਰਿਥਵੀ ਨੂੰ ਦੇਖੋ, ਕਿਸ ਤਰੀਕੇ ਦੇ ਨਾਲ ਆਪਣੇ ਤੁਰੇ ਤੇ ਵੀ ਘੁੰਮਦੇ ਨੇ, ਇੱਕ ਦੂਜੇ ਦਾ ਚੱਕਰ ਵੀ ਲਗਾਉਂਦੇ ਨੇ। ਅਨੰਤ ਕਾਲ ਹੋ ਗਿਆ, ਇਹ ਸਾਰੀ ਸ੍ਰਿਸ਼ਟੀ ਚਲਾਈ ਜਾ ਰਹੀ ਹੈ ਤੇ ਇਸ ਨੂੰ ਕੋਈ ਲਫ਼ਜ਼ ਨਹੀਂ ਚਲਾ ਰਹੇ। ਜਿਨ੍ਹਾਂ ਲਫ਼ਜ਼ਾਂ ਨੂੰ ਅਸੀਂ ਨਾਮ ਕਹਿ ਰਹੇ ਹਾਂ ਜਾਂ ਗੁਰਮੁਖੀ ਦੇ ਲਫ਼ਜ਼ ਕਹਿੰਦੇ ਹਾਂ, ਇਹਨਾਂ ਨੂੰ ਪੈਦਾ ਕੀਤੇ ਕਿਤਨੇ ਦਿਨ ਹੋਏ ਨੇ? 500 ਸਾਲ ਤੋਂ ਵੱਧ ਟਾਈਮ ਨਹੀਂ ਹੋਇਆ ਇਹਨਾਂ ਨੂੰ ਪੈਦਾ ਹੋਇਆ, ਤੇ ਸ੍ਰਿਸ਼ਟੀ ਤੇ ਅਨੰਤ ਕਾਲ ਤੋਂ ਚਲੀ ਆ ਰਹੀ ਹੈ। ਬਾਣੀ ਕੀ ਕਹਿੰਦੀ ਹੈ? ਬਾਣੀ ਵਜੀ ਚੋ ਜੁਗੀ ਸੱਚੋ ਸੱਚ ਸੁਣਾਈ। ਯਾਨੀ ਕਿ ਇਹ ਬਾਣੀ ਜਿਹੜੀ ਪਰਮਾਤਮਾ ਦਾ ਇੱਕ ਗੁਣ ਹੈ, ਨਾਮ ਹੈ, ਇਸ ਨੂੰ ਅਲੱਗ ਅਲੱਗ ਲਫ਼ਜ਼ਾਂ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਯਾਦ ਕੀਤਾ। ਕਿੱਥੇ ਪਾਣਾ ਕਹਿਤਾ, ਕਿੱਥੇ ਹੁਕਮ ਕਹਿਤਾ, ਕਿੱਥੇ ਅਕਤ ਕਥਾ ਕਹਿਤਾ, ਕਿੱਥੇ ਕੀਰਤਨ ਕਹਿਤਾ। ਅਸੀਂ ਇਹਨਾਂ ਲਫ਼ਜ਼ਾਂ ਦੇ ਬਾਹਰੀ ਅਰਥਾਂ ਦੇ ਵਿੱਚ ਫਸ ਕੇ ਕੀਰਤਨ ਦੇ ਵਿੱਚ ਅਸੀਂ ਹਥੋੜਾ ਅਰਛਾਣਾ ਲੈ ਕਰਕੇ ਨੱਚਣ ਟੱਪਣ ਲੱਗ ਗਏ, ਗਾਣ ਵਜਾਉਣ ਲੱਗ ਗਏ ਇਸ ਬਾਣੀ ਨੂੰ ਅਲੱਗ ਅਲੱਗ ਰਾਗਾਂ ਦੇ ਵਿੱਚ, ਔਰ ਸਮਝ ਲਿਆ ਵੀ ਅਸੀਂ ਨਾਮ ਦੀ ਗਾ ਰਹੇ ਹਾਂ ਔਰ ਨਾਮ ਦੇ ਨਾਲ ਮਰਨ ਦੇ ਬਾਅਦ ਸਾਨੂੰ ਇਸ ਦੀ ਸੁੱਖ ਦੀ ਪ੍ਰਾਪਤੀ ਹੋਏਗੀ, ਯਾਨੀ ਕਿ ਮੋਕਸ਼ ਮਿਲ ਜਾਏਗਾ। ਜਾਂ ਲਫ਼ਜ਼ ਲੈ ਕਰ ਬੈਠ ਕੇ, ਯਾਨੀ ਕਿ ਜੋ ਨਿਸ਼ਾਨ ਸਾਨੂੰ ਸਤਿਗੁਰਾਂ ਨੇ ਦਿੱਤੇ ਨੇ ਹੈ ਤੇ ਜੜ ਪ੍ਰਕਿਰਤੀ ਨਾਲ ਸੰਬੰਧ ਰੱਖਣ ਵਾਲੇ, ਇਹਨਾਂ ਨੂੰ ਨਾਮ ਇਸ ਕਰਕੇ ਕਹਿਤਾ ਕਿਉਂਕਿ ਪੂਰਨ ਸਤਿਗੁਰਾਂ ਨੇ ਦਿੱਤੇ ਨੇ, ਪਰ ਅਸੀਂ ਉੱਥੇ ਤੱਕ ਹੀ ਰਹਿ ਗਏ। ਹੁਣ ਜਿਸ ਆਕਾਰ ਤੋਂ ਇਹ ਨਾਮ ਲਿਆ ਸਾਧ ਸੰਗਤ ਜੀ, ਉਹ ਆਕਾਰ ਵੀ ਝੂਠਾ ਹੈ, ਜੋ ਲੈ ਰਿਹਾ ਉਹ ਵੀ ਝੂਠਾ ਹੈ। ਸੱਚਾ ਕੌਣ ਹੈ? ਸੁਰਤ ਸੱਚੀ ਹੈ, ਯਾਨੀ ਕਿ ਪਰਮਾਤਮਾ ਦਾ ਗੁਣ ਖਿਆਲ ਸੱਚਾ ਹੈ, ਔਰ ਉਸ ਦੇ ਨਾਲ ਸੱਚਾ ਕੌਣ ਹੈ? ਉਹ ਸਤਿਗੁਰ ਦੇ ਅੰਦਰ ਕੰਮ ਕਰ ਰਹੀ ਉਹ ਵਸਤੂ, ਯਾਨੀ ਕਿ ਉਹ ਪਰਮਾਤਮਾ ਦਾ ਗੁਣ ਜਿਸ ਨੂੰ ਅਸੀਂ ਨਾਮ ਸ਼ਬਦ ਕੀਰਤਨ ਕਹਿੰਦੇ ਹਾਂ, ਉਹ ਸੱਚਾ। ਯਾਨੀ ਕਿ ਆਕਾਰਾਂ ਦੇ ਵਿੱਚ ਅਸੀਂ ਫਸ ਕਰਕੇ ਰਹਿ ਗਏ, ਘਰ ਫੋਟੋ ਲਿਆ, ਧੂਪ ਬੱਤੀ ਦੇ ਦਿੱਤੀ, ਔਰ ਬੜੇ ਪਰਸਾਨਾ ਕਿ ਅਸੀਂ ਸਤਿਗੁਰ ਦੀ ਸੇਵਾ ਕਰ ਰਹੇ ਹਾਂ, ਸਤਿਗੁਰ ਦੀ ਭਗਤੀ ਕਰ ਰਹੇ ਹਾਂ। ਸਾਧ ਸੰਗਤ ਜੀ, ਇਹ ਸਾਰੀ ਦੀ ਸਾਰੀ ਮਨ ਦੀ ਭਗਤੀ ਹੈ। ਭਰਮ ਭੁੱਲੇ ਅਗਿਆਨ ਅੰਦਲੇ, ਭਰਮ ਭਰਮ ਫੂਲ ਤੁਰਾਵੇ, ਨਿਰਜਿਓ ਪੂਜੇ ਮੜਾ ਸੇਵੇ, ਸਭ ਵਿਰਥੀ ਕਾਲ ਗਵਾਵੇ। ਇਹ ਮਨੁੱਖਾ ਜਨਮ ਜਿਹੜਾ ਬੜਾ ਕੀਮਤੀ ਹੈਗਾ, ਔਰ ਪਲ ਪਲ ਅਸੀਂ ਕਾਲ ਦੇ ਮੂੰਹ ਦੇ ਵਿੱਚ ਜਾ ਰਹੇ ਹਾਂ। ਕਿਹੜੇ ਕਰਮ ਕਰਦੇ ਹੋਏ? ਇਹ ਨਿਰਜੀਵ ਵਸਤੂਆਂ ਦੀ ਪੂਜਾ ਕਰ ਰਹੇ ਹਾਂ, ਉਹਨਾਂ ਨੂੰ ਮੱਥੇ ਟੇਕ ਰਹੇ ਹਾਂ, ਇਹਨਾਂ ਨੂੰ ਸੰਭਾਲ ਕਰਨ ਵਾਸਤੇ ਇੱਕ ਚੇਤਨ ਸੱਤਾ ਦੀ ਲੋੜ ਹੈ, ਤੇ ਇਹ ਕਿਸ ਤਰੀਕੇ ਦੇ ਨਾਲ ਪਰਮਾਤਮਾ ਦਾ ਇਸ ਗੁਣ ਨੂੰ, ਯਾਨੀ ਕਿ ਆਤਮਾ ਨੂੰ, ਖਿਆਲ ਨੂੰ ਚੁੱਕ ਕਰਕੇ ਪਰਮਾਤਮਾ ਦੇ ਉਸ ਪਹਿਲੇ ਗੁਣ ਨਾਮ ਦੇ ਨਾਲ ਮਿਲਾ ਦੇਣਗੇ, ਉਸ ਦੇ ਨਾਲ ਜੋੜ ਦੇਣਗੇ। ਇਹ ਵਿਚਾਰ ਕਰਨ ਵਾਲੀ ਗੱਲ ਹੈ, ਕਿਤਨਾ ਹੀ ਸਮੇਂ ਹੋ ਗਿਆ ਅਸੀਂ ਆਏ ਔਰ ਗਏ, ਚਲੇ ਗਏ, ਯਾਨੀ ਕਿ ਅੰਧੇ ਦੇ ਅੰਧੇ ਹੀ ਰਹੇ, ਸਾਨੂੰ ਇਸ ਚੀਜ਼ ਦਾ ਗਿਆਨ ਨਹੀਂ ਹੋਇਆ, ਪਤਾ ਨਹੀਂ ਲੱਗਾ ਕਿ ਸੱਚਾ ਨਾਮ ਕਿਸ ਨੂੰ ਕਿਹਾ। ਇਸ ਕਰਕੇ ਗੁਰੂ ਨਾਨਕ ਸਾਹਿਬ ਇਸ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਅਗਰ ਤੂੰ ਸੱਚੇ ਨਾਮ ਨੂੰ ਜਾਣਨਾ ਚਾਹੁੰਦਾ, ਪ੍ਰਾਪਤ ਕਰਨਾ ਚਾਹੁੰਦਾ, ਤੇ ਸੰਤਾਂ ਦੀ ਟੇਕ ਲੈ ਔਰ ਸੰਭਾਲ। ਇਹ ਮਨੁੱਖਾ ਜਨਮ ਜਿਹੜਾ ਸਵਾਸਾਂ ਦੀ ਪੂੰਜੀ ਜਿਹੜੀ ਸਾਨੂੰ ਮਿਲੀ ਏ, ਇਹ ਪਲ ਪਲ ਅਸੀਂ ਖਰਚ ਕਰ ਰਹੇ ਹਾਂ, ਯਾਨੀ ਕਿ ਖਰਚ ਕੀਤੇ ਬਿਨਾਂ ਇਸ ਜਗਤ ਤੋਂ ਕੋਈ ਵੀ ਵਸਤੂ ਸਾਨੂੰ ਨਹੀਂ ਮਿਲਦੀ। ਧੀਆਂ ਪੁੱਤਰ, ਜ਼ਮੀਨ ਜਾਇਦਾਦ, ਕਾਰਾਂ ਮੋਟਰਾਂ, ਜੋ ਕੁਝ ਵੀ ਅਸੀਂ ਇਕੱਤਰਿਤ ਕਰ ਰਹੇ ਹਾਂ, ਇਹਦੇ ਵਿੱਚ ਕੁਝ ਨਾ ਕੁਝ ਪੂੰਜੀ ਸਾਨੂੰ ਲਗਾਉਣੀ ਪੈਂਦੀ। ਉਹ ਪੂੰਜੀ ਕਿਹੜੀ ਏ? ਸਵਾਸਾਂ ਦੀ ਪੂੰਜੀ ਏ। ਸਵਾਸ ਖਰਚ ਕਰਨੇ ਪੈਂਦੇ ਨੇ, ਬਿਨਾਂ ਸਵਾਸ ਖਰਚ ਕੀਤੇ, ਇਨਵੈਸਟਮੈਂਟ ਕੀਤੇ, ਕੋਈ ਲਾਭ ਨਹੀਂ ਹੁੰਦਾ, ਕੋਈ ਪ੍ਰਾਪਤੀ ਨਹੀਂ ਹੁੰਦੀ। ਔਰ ਜਿੰਨਾ ਕੁਝ ਅਸੀਂ ਦਿਨ ਰਾਤੀ ਕੰਮ ਕਰਦੇ ਹੋਏ ਇਕੱਤਰਿਤ ਕਰ ਰਹੇ ਹਾਂ, ਸਾਧ ਸੰਗਤ ਜੀ, ਆਖਰੀ ਸਮੇਂ ਜਦੋਂ ਆਉਂਦਾ ਹੈ ਨਾ, ਉਸ ਲਈ ਅਸੀਂ ਰੋਂਦੇ ਪਿੱਟਦੇ ਹਾਂ, ਜਦੋਂ ਵਾਲਾਂ ਤੋਂ ਪਕੜ ਕੇ ਜੂਤ ਲੈ ਕੇ ਜਾਂਦੇ ਨੇ ਨਾ, ਬੜੇ ਹੀ ਰੋਂਦੇ ਆ, ਉਸਲੇ ਕਹਿੰਦੇ ਆ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ। ਹੁਣ ਵਿਚਾਰ ਕਰਕੇ ਦੇਖ ਲੋ, ਇਹ ਸਾਰਾ ਕੁਝ ਦਿਨੇ ਰਾਤੀ ਜੋ ਕੁਝ ਅਸੀਂ ਕਰ ਰਹੇ ਆ ਨਾ, ਇਹ ਕੁਝ ਨਹੀਂ ਕੀਤਾ ਦੇ ਵਿੱਚ ਸ਼ਾਮਲ ਹੋਣ ਵਾਲਾ ਹੈ, ਕਿਉਂਕਿ ਇੱਥੋਂ ਉੱਠ ਕੇ ਅਸੀਂ ਘਰ ਪਹੁੰਚਾਂਗੇ, ਇਸ ਦੀ ਵੀ ਖਬਰ ਨਹੀਂ, ਯਾਨੀ ਕਿ ਇੱਕ ਪਲ ਦਾ ਯਕੀਨ ਨਹੀਂ ਹੈ। ਉਸ ਦੇ ਬਾਵਜੂਦ ਅਸੀਂ ਇਹ ਸਵਾਸਾਂ ਦੀ ਪੂੰਜੀ ਕਿਸ ਤਰੀਕੇ ਦੇ ਨਾਲ ਖਰਚ ਕੀਤੀ ਔਰ ਜੋ ਕੁਝ ਇਕੱਠਾ ਕੀਤਾ, ਇਹ ਨਾਲ ਨਹੀਂ ਜਾਂਦਾ। ਉਹ ਆਤਮਾ ਜਿਹੜੀ ਹੈ ਬਿਟਰ ਬਿਟਰ ਪਿੱਛੇ ਹੋ ਕਰਕੇ ਦੇਖਦੀ ਹੈ, ਇਹ ਸੰਬੰਧ ਮੇਰੇ ਸਨ ਜਿਨ੍ਹਾਂ ਉੱਪਰ ਮੈਂ ਹਸਤੀ ਕੁਰਬਾਨ ਕੀਤੀ, ਇਹ ਮੇਰੇ ਨਾਲ ਨਹੀਂ ਜਾਂਦੇ, ਇਹ ਵਸਤੂਆਂ ਇੱਥੇ ਖੜੀਆਂ ਮੈਨੂੰ ਦੇਖ ਰਹੀਆਂ ਨੇ, ਉਹਦਾ ਖਿਆਲ ਕਿੱਥੇ ਹੈ ਵਸਤੂ ਔਰ ਸੰਬੰਧਾਂ ਦੇ ਵਿੱਚ? ਤੇ ਸਾਧ ਸੰਗਤ ਜੀ, ਉਹਦਾ ਜਨਮ ਕਿੱਥੇ ਹੋਏਗਾ? ਉਹ ਜਨਮ ਕਿੱਥੇ ਕੋਈ ਸੱਚਖੰਡ ਥੋੜੀ ਚਲਾ ਜਾਏਗਾ ਜਦੋਂ ਦਾ ਖਿਆਲ ਇਹਨਾਂ ਵਸਤੂ ਸੰਬੰਧਾਂ ਦੇ ਵਿੱਚ ਹੈ, ਤੇ ਉਹਨੇ ਪਲਟ ਕੇ ਇਹਨਾਂ ਦੇ ਵਿੱਚ ਹੀ ਜਨਮ ਲੈਣਾ। ਹੁਣ ਕਈ ਜਗ੍ਹਾ ਤੁਸੀਂ ਦੇਖੋ ਪਰਿੰਦੇ ਨੇ ਕੁੱਤੇ ਨੇ ਲੋਕੀ ਪਾਲਦੇ ਨੇ, ਇਹ ਪਰਿੰਦੇ ਔਰ ਕੁੱਤੇ ਤੁਹਾਨੂੰ ਪਤਾ ਕੌਣ ਹੈਗੇ ਨੇ? ਇਹ ਇਹਨਾਂ ਦੇ ਮਾਂ ਬਾਪ ਭੈਣ ਭਰਾ ਜਾਂ ਨਜ਼ਦੀਕੀ ਰਿਸ਼ਤੇਦਾਰ ਨੇ ਜਿਨ੍ਹਾਂ ਦੇ ਵਿੱਚ ਪਿਛਲੇ ਜਨਮਾਂ ਚ ਇਹਨਾਂ ਦਾ ਖਿਆਲ ਹਟਕ ਗਿਆ ਸੀਗਾ। ਯਾਨੀ ਕਿ ਉਹ ਨਿਚਲੀ ਜੂਨਾਂ ਦੇ ਵਿੱਚ ਚਲੇ ਗਏ, ਪਰ ਹੁਣ ਉਹ ਨਿਚਲੀ ਜੂਨਾਂ ਦੇ ਜਾਣ ਦੇ ਬਾਅਦ ਵੀ ਜਿੱਥੇ ਭੁਗਤਾਨ ਹੈ ਉੱਥੇ ਭੁਗਤਾਨ ਦੇਣਾ, ਜਿੱਥੇ ਲੈਣਾ ਉੱਥੇ ਲੈਣਾ। ਅਗਰ ਨਿਚਲੀ ਜੂਨ ਚ ਵੀ ਚਲੇ ਗਏ ਤੇ ਅੱਛਾ ਭੁਗਤਾਨ ਉਹਨਾਂ ਨੇ ਲੈਣਾ ਅਗਰ ਉਹਨਾਂ ਕੋਲੋਂ, ਤੇ ਉਹ ਜਾਨਵਰ ਜਾਂ ਪਰਿੰਦੇ ਬਣ ਕਰਕੇ ਵੀ ਉਹਨਾਂ ਦੇ ਘਰ ਦੇ ਵਿੱਚ ਵਾਸ ਕਰ ਰਹੇ ਨੇ। ਅਸੀਂ ਉਹਨਾਂ ਨੂੰ ਨਿਚਲੀ ਜੂਨ ਦਾ ਸਮਝਦੇ ਹਾਂ, ਅਸਲ ਦੇ ਵਿੱਚ ਉਹਨਾਂ ਦੇ ਵਿੱਚ ਉਹੀ ਸੁਰਤ ਹੈ ਜਿਹੜੇ ਕਿਸੇ ਜਨਮ ਦੇ ਵਿੱਚ ਸਾਡੇ ਮਾਂ ਬਾਪ ਜਾਂ ਭੈਣ ਭਰਾ ਸੀ। ਹੁਣ ਵਿਚਾਰ ਕਰਕੇ ਦੇਖ ਲਓ ਕਿ ਇਹ ਸਾਰਾ ਕੀਤਾ ਕਰਾਇਆ ਜਿਹੜਾ ਹੈ ਨਾ, ਇਹ ਨਾ ਕੀਤੇ ਦੇ ਵਿੱਚ ਸ਼ਾਮਲ ਹੋਣ ਵਾਲਾ ਹੈ। ਉਸ ਦੇ ਬਾਅਦ ਵੀ ਅਸੀਂ ਇਹਨਾਂ ਨੂੰ ਪਕੜ ਕਰਕੇ ਬੈਠੇ ਹਾਂ, ਇਹ ਵਸਤੂਆਂ ਔਰ ਸੰਬੰਧ ਸਾਨੂੰ ਪਕੜ ਕੇ ਨਹੀਂ ਬੈਠੇ, ਅਸੀਂ ਇਹਨਾਂ ਨੂੰ ਪਕੜ ਕੇ ਬੈਠੇ ਹਾਂ। ਕਹਿੰਦੇ ਨੇ ਕੰਬਲੀ ਸਾਨੂੰ ਨਹੀਂ ਛੱਡਦੀ, ਅਸੀਂ ਕੰਬਲੀ ਨੂੰ ਨਹੀਂ ਛੱਡਦੇ ਜਾਂ ਕੰਬਲੀ ਸਾਨੂੰ ਨਹੀਂ ਛੱਡ ਰਹੀ। ਅਸਲੀ ਗੱਲ ਇਹ ਹੈ ਕਿ ਅਸੀਂ ਮਮਤਾ ਚੋਂ ਨਿਕਲਣਾ ਹੀ ਨਹੀਂ ਚਾਹੁੰਦੇ, ਅਸੀਂ ਮਾਇਆ ਦੇ ਵਿੱਚ ਖੁਦ ਹੀ ਫਸਣਾ ਚਾਹੁੰਦੇ ਹਾਂ। ਬਿਸਟਾ ਕੇ ਕੀੜੇ ਬਿਸਟਾ ਕਮਾਵੇ, ਬਿਸਟਾ ਮੈਂ ਪੰਜਾਬਣੀਆਂ, ਬਿਲਕੁਲ ਸਪਸ਼ਟ ਬਾਣੀ ਹੈ ਕਿ ਗੰਦਗੀ ਦੇ ਕੀੜੇ ਦਾ ਗੰਦਗੀ ਦੇ ਨਾਲ ਪਿਆਰ ਹੈ, ਗੰਦਗੀ ਦੇ ਵਿੱਚ ਬੈਠਾ ਗੰਦ ਨੂੰ ਖਾ ਰਿਹਾ ਔਰ ਉਹ ਮਰਨ ਦੇ ਬਾਅਦ ਕਿੱਥੇ ਜਾਏਗਾ? ਗੰਦ ਦੇ ਵਿੱਚ ਹੀ ਪੈਦਾ ਹੋਏਗਾ। ਇਸ ਕਰਕੇ ਸਾਡਾ ਸਾਨੂੰ ਵਿਚਾਰ ਕਰਨਾ ਚਾਹੀਦਾ, ਜਿਹੜਾ ਸਾਨੂੰ ਬੁੱਧੀ ਮਿਲੀ ਹੈ ਕਿਸ ਵਾਸਤੇ ਮਿਲੀ ਹੈ? ਇਹ ਸੋਚਣ ਸਮਝਣ ਵਾਸਤੇ ਮਿਲੀ ਹੈ ਕਿ ਸੱਚੇ ਨਾਮ ਦੀ ਸੰਭਾਲ ਕਰੀਏ। ਇਹ ਸੰਭਾਲ ਕਿਸ ਤਰੀਕੇ ਦੇ ਨਾਲ? ਇਹ ਸਰੀਰ ਨੂੰ ਖਰਚ ਕਰਨ ਵਾਸਤੇ ਆਧਾਰ ਦਿੱਤਾ ਗਿਆ ਸਵਾਸਾਂ ਦੀ ਪੂੰਜੀ ਦੇ ਰੂਪ ਵਿੱਚ। ਜਦੋਂ ਇਹ ਸਵਾਸਾਂ ਦੀ ਪੂੰਜੀ ਸਿਮਟਣ ਲੱਗ ਜਾਏਗੀ ਨਾ, ਇਹ ਪ੍ਰਕਾਸ਼ ਵੀ ਸਿਮਟੇਗਾ, ਜਿਸ ਨੂੰ ਕਿ ਨਾਮ ਕਿਹਾ। ਸੱਚੇ ਨਾਮ ਦਾ ਇੱਕ ਗੁਣ ਹੈ, ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਨੇ, ਨੌਕਰ ਠਾਕੇ ਧਾਵਤ ਰਾਏ ਦਸਵੇਂ ਨਿਜ ਘਰ ਵਾਸਾ ਪਾਏ, ਉੱਥੇ ਅਨੰਦ ਸ਼ਬਦ ਵਜੈ ਦਿਨ ਰਾਤੀ, ਗੁਰਮਤੇ ਸ਼ਬਦ ਸੁਣਾਣਵੀਆਂ, ਬਿਨ ਸ਼ਬਦ ਅੰਤਰ ਹਨੇਰਾ, ਨਾ ਵਸਤ ਲਏ ਨਾ ਚੁੱਕੇ ਫੇਰਾ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਇੱਕ ਤੇ ਅਨੰਦ ਨਾਦ ਯਾਨੀ ਕਿ ਆਵਾਜ਼ ਹੈ, ਦੂਸਰਾ ਕਹਿੰਦੇ ਨੇ ਬਿਨਾਂ ਇਸ ਦੇ ਅੰਦਰ ਅੰਧਕਾਰ ਹੈ, ਯਾਨੀ ਕਿ ਇਸ ਦੇ ਵਿੱਚ ਵੀ ਪ੍ਰਕਾਸ਼ ਹੈ। ਯਾਨੀ ਕਿ ਸੱਚਾ ਨਾਮ ਜਿਹੜਾ ਹੈ ਉਹ ਆਵਾਜ਼ ਔਰ ਪ੍ਰਕਾਸ਼ ਵਾਲਾ ਹੈ, ਯਾਨੀ ਕਿ ਅੰਦਰ ਦੇ ਵਿੱਚ ਜਦੋਂ ਜੋਤ ਪ੍ਰਗਟ ਹੁੰਦੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਖਾਲਸਾ ਬਣ ਗਿਆ, ਪੂਰਨ ਗੁਰਸਿੱਖ ਬਣ ਗਿਆ। ਕਦੋਂ ਬੰਦਾ ਪੂਰਨ ਜੋਤ ਜਗੈ ਗੱਟ ਮੇ ਤਬ ਖਾਲਿਸ ਤੋਂ ਨਖਾਲਿਸ ਜਾਣੇ। ਗੁਰੂ ਗੋਬਿੰਦ ਸਿੰਘ ਜੀ ਕੀ ਉਪਦੇਸ਼ ਕਰਦੇ ਨੇ ਕਿ ਖਾਲਸਾ ਕੌਣ ਹੈ? ਦਾੜੀ ਮੁੱਠ ਦੀ ਗੱਲ ਨਹੀਂ ਕੀਤੀ, ਉਹ ਤੇ ਸਵਰੂਪ ਦੀ ਉਹਨਾਂ ਨੇ ਮਰਿਆਦਾ ਦਿੱਤੀ ਹੈ, ਤੇ ਸਾਡਾ ਫਰਜ਼ ਬਣਦਾ ਕਿ ਇਸ ਮਰਿਆਦਾ ਦੇ ਉੱਪਰ ਅਸੀਂ ਪੂਰੇ ਉਤਰੀਏ। ਪਰ ਉਹਨਾਂ ਨੇ ਖਾਲਸੇ ਦੀ ਜਿਹੜੀ ਪਰਿਭਾਸ਼ਾ ਦਿੱਤੀ ਹੈ, ਖਾਲਸਾ ਉਹ ਹੈ ਜਿਸ ਦੇ ਅੰਦਰ ਉਹ ਪਰਮਾਤਮਾ ਦਾ ਰੂਪ ਰੰਗ ਆਕਾਰ ਜਿਸ ਨੂੰ ਅਸੀਂ ਕਹਿੰਦੇ ਹਾਂ ਪ੍ਰਕਾਸ਼, ਉਹ ਪ੍ਰਗਟ ਹੋ ਜਾਂਦਾ ਔਰ ਜਿਹੜਾ ਜਿਹੜੀ ਜੀਵਾਤਮਾ ਉਸ ਪ੍ਰਕਾਸ਼ ਦਾ ਦੀਦਾਰ ਕਰਦੀ ਹੋਈ ਉਸ ਧੁੰਦ ਦੇ ਨਾਲ ਉਸ ਆਵਾਜ਼ ਦੇ ਨਾਲ ਜੁੜੀ ਹੋਈ ਹੈ, ਉਹ ਖਾਲਿਸ ਹੋ ਜਾਂਦਾ। ਖਾਲਿਸ ਦਾ ਭਾਵ ਹੈ ਕਿ ਉਸਦੇ ਅੰਦਰੋਂ ਵਿਕਾਰ ਨਿਕਲ ਜਾਂਦੇ ਨੇ। ਜਿਤਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਸ਼ਾ ਦਵੈਸਤਾ ਜੜ ਚੇਤਨ ਲੋਕਾਂ ਦਾ ਜਿਹੜੀ ਮਮਤਾ ਔਰ ਪਿਆਰ ਅਸੀਂ ਇਕੱਠਾ ਕੀਤਾ ਹੋਇਆ, ਸਾਰਾ ਕਦੋਂ ਨਿਕਲੇਗਾ? ਜਦੋਂ ਅਸੀਂ ਸੱਚੇ ਪ੍ਰਕਾਸ਼ ਦੇ ਨਾਲ ਆਵਾਜ਼ ਦੇ ਨਾਲ ਜੁੜਾਂਗੇ ਔਰ ਜਦੋਂ ਜੁੜਾਂਗੇ ਅੰਦਰ ਦੀ ਸਫਾਈ ਹੋ ਜਾਏਗੀ। ਉਸ ਲਈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਇਹ ਮੇਰਾ ਖਾਲਸਾ ਹੈ, ਖਾਲਸੋ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਰੂ ਨਿਵਾਸ। ਖਾਲਸੇ ਦੇ ਵਿੱਚ ਉਹ ਨਿਵਾਸ ਕਰਦੇ ਨੇ, ਦਾੜੀਆਂ ਮੁੱਛਾਂ ਦੇ ਵਿੱਚ ਉਹ ਨਿਵਾਸ ਨਹੀਂ ਕਰਦੇ। ਦਾੜੀਆਂ ਮੁੱਛਾਂ ਤੇ ਕੋਈ ਵੀ ਰੱਖ ਸਕਦਾ, ਪਰ ਖਾਲਸਾ ਕੋਈ ਵਿਰਲਾ ਬਣ ਸਕਦਾ, ਵਿਰਲਿਆਂ ਚੋਂ ਵਿਰਲਾ, ਕਰੋੜਾਂ ਅਰਬਾਂ ਦੇ ਵਿੱਚੋਂ ਕੋਈ ਇੱਕ ਨਿਕਲਦੀ ਹੈ ਜੀਵਾਤਮਾ ਜਿਹੜੀ ਇਸ ਪਦ ਤੇ ਪੂਰੀ ਉਤਰ ਕੇ ਆਪਣੇ ਆਪ ਨੂੰ ਖਾਲਿਸ ਸਾਬਿਤ ਕਰਦੀ ਹੈ, ਤਾਂ ਹੀ ਜਾ ਕਰਕੇ ਕਲਗੀਧਰ ਪਾਤਸ਼ਾਹ ਉਸ ਦੇ ਅੰਦਰ ਨਿਵਾਸ ਕਰਦੇ ਨੇ। ਔਰ ਉਹ ਕੋਈ ਹੋਰ ਨਹੀਂ ਹੁੰਦਾ, ਉਸੀ ਨੂੰ ਗੁਰੂ ਕਿਹਾ ਜਾਂਦਾ ਹੈ। ਔਰ ਉਹੀ ਗੁਰੂ ਜਦੋਂ ਸੱਚਖੰਡ ਦਾ ਹੁਕਮ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਹੁੰਦਾ, ਉਹੀ ਜੀਵਾਤਮਾ ਨੂੰ ਸਤਿਗੁਰੂ ਕਿਹਾ ਜਾਂਦਾ ਔਰ ਉਸ ਦੇ ਅੰਦਰ ਕਲਗੀਧਰ ਪਾਤਸ਼ਾਹ ਮੌਜੂਦ ਨੇ। ਕਿਆ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਹੀ ਪਾਤਸ਼ਾਹੀਆਂ ਚੱਲ ਰਹੀਆਂ ਸਨ? ਕਿਆ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕੋਈ ਪਾਤਸ਼ਾਹੀ ਨਹੀਂ ਸੀ ਚੱਲ ਰਹੀ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਜਿਸ ਦਿਨ ਇਹ ਜਗਤ ਦੇ ਵਿੱਚੋਂ ਸੰਤ ਚਲੇ ਜਾਣਗੇ, ਸਤਿਗੁਰੂ ਨਹੀਂ ਹੋਣਗੇ, ਇਸ ਜਗਤ ਦੇ ਵਿੱਚ ਪਰਲੇ ਆ ਜਾਏਗੀ। ਅਗਰ ਅੱਜ ਤੱਕ ਪਰਲੇ ਨਹੀਂ ਆਈ, ਉਸ ਨੂੰ ਆਧਾਰ ਦੇ ਰੱਖਿਆ, ਤੇ ਇਹ ਸੰਤਾਂ ਦੀ ਵਡਿਆਈ ਹੈ, ਸੰਤਾਂ ਦਾ ਮਾਣ ਹੈ ਕਿ ਉਹਨਾਂ ਨੇ ਇਸ ਜਗਤ ਨੂੰ उतार के रख रखिया है अपने हाथ दे उपर। विचार करके देख लो, जिस दिन संत नहीं होणगे कोई पातशाही नहीं होएगी, परलो आ जाएगी। तो असी केड़े चक्कर दे विच फसे हां? क्या गुरु नानक साहब तो जदों चले गए, या अगर वह अज काम कर सकते होंगे तो उन्होंने गुरु अंगद देव जी नूं बिठाण दी की लोड़ सी? इसे तरीके दे नाल 10 पातशाहियां उन्होंने अपनी जगह बिठा करके अपना काम किया। क्या उस वक्त तो काम नहीं सी कर सकते? उन्होंने बिठाण दी की लोड़ सी? इस तो बिल्कुल स्पष्ट है कि शब्द जड़ा है किसी ना किसी रूप आकार दे विच प्रगट हुंदा है। किस दे विच? जड़ी जीवात्मा अपने आप नूं निर्मल कर लैंदी है, शुद्ध कर लैंदी है, वह परमात्मा दा रूप खालिस होकर के खालसाई बन जांदी है। उस दे विच वह परमात्मा यानी कि शब्द सच्चा नाम जड़ा प्रगट हो जांदा है, और सच्चा नाम जदों प्रगट हो जांदा है ओही जीवात्मा यानी कि परमात्मा उस कट दे अंदरों काम करदा है, जड़ चेतन सब नूं आधार दिंदा है। पार ब्रह्म ईश्वर सतगुर यह तुक जड़ी गई है। क्यों कही गई है? कि परमात्मा और गुरु दे विच कोई भेद नहीं है। समुद्र शरीर विरोल हम देखिया, एक वस्त अनूप दिखाई, गुरु गोबिंद गोबिंद गुरु है नानक भेद ना पाई। गुरु साहब स्पष्ट करते ने कि ए समुंदर रूपी शरीर नू जदों मैं मथिया ते की देखदा, एक अजीब और हैरान करन वाली गल जड़ी वस्तु प्रगट हुई। ओ केड़ी गल प्रगट हुई? कहंदे ने गुरु ही गोबिंद है, गुरु ही परमात्मा है, परमात्मा ही गुरु है। ए बड़ी हैरानगी दी गल है, पर ए हैरानगी किन्हां नू हुंदी है, किन्हां नू पता चलदा? जड़ी जीवात्मा ए जड़ चेतन लोक चो निकलदी है, यानी के नौ द्वारा चो निकल करके जदों दसवें द्वार जीवात्मा पहुंचदी है, तां ही जा करके उस नू इस सच्चे शब्द दा दीदार हुंदा है। ओ शब्द होर कोई नहीं, जिस घट नू असीं गुरु कह रहे हैं ओह गुरु जो है शब्द रूप दे विच अंदर नूरानी रूप विच पहले प्रगट हुंदे ने, फिर शब्द रूप विच प्रगट हुंदे ने। जड़े जड़े मंडलां दे विच ओह जीवात्मा नू पार करांदे ने अपने शिष्य नू, वैसा ही चोला यानी कि जैसे नियम ने उन्हां मंडलां दे। इस मंडल दा नियम है कि तुसीं इस घट दे विच स्थूल शरीर दे विच प्रगट हो सकते हो, इस करके उस शब्द नू किसी ना किसी घट दे विच प्रगट होना पैंदा, और उस घट नू खुद नू नहीं पता हुंदा कि मेरे अंदर परमात्मा काम कर रहा है, क्योंकि वो इतना दीन और निमाणा हो चुका हुंदा उस परमात्मा नू मिलन वास्ते तड़फ रहा हुंदा कि कदों वह परमात्मा की ताकत काम करन लग जांदी है, उस नू पता ही नहीं चलता। पर जिस दे विच प्रगट हो जांदी है उसी दे जरिए जो है वह परमात्मा काम करदा। इसी करके सारी बाणी पढ़ करके परोल करके देख लो, संता ने कोई गल कही है कि अगर तुसी उस सच्ची वस्तु नू सच्चे परमात्मा प्राप्त करना चाहते हो तो इसकी संभाल करो। किस दी है? प्राण शक्ति दी। क्यों? क्योंकि इन तू खर्च करी जा रहा है, खर्च खत्म हो गया तेरे को, ते फिर तू अंदर नहीं जा सकेगा, उस परमात्मा नू नहीं मिल सकेगा। क्यों? क्योंकि मिलन वास्ते ही तेनू जन्म दिता गया। इस देई को सिमरे देव, ए देवी देवी देवता भी तरस रहे ने इस देह नू प्राप्त करन वास्ते। कारण की सी? कि ओ भी परमात्मा नू मिलना चाहते ने। एक उत्तम भोगी जून है, उस जून दे विच बैठे ओ तड़फ रहे ने परमात्मा नू मिलन वास्ते। असी बहुत अच्छे पुन करांगे, दान करांगे, अच्छे कर्म करांगे ते देवी देवत्या दी जूनी स्वर्गा विखुंडा साडा वास हो जाएगा। पाप करांगे नरका चले जांगे, मिले जुले होणगे ते इस लोक दे विच आ जावांगे, नीच कर्म करांगे ते निचली जूना चले जावांगे। ए सारा जड़ चेतन लोक 84 लाख जामिया दे उपर आधारित है, और उन्हूं देण वाला गुण जो है परमात्मा दा, जिसनू नाम किया गया है, शब्द किया गया है, वो कोई लफज नहीं है, वो एक चेतन सत्ता परमात्मा दा एक गुण है। और परमात्मा दा दूसरा गुण आत्मा, जदों 84 लाख जामिया दे विच सब तो उत्तम जामे यानी कि सृष्टि दे सिरमौर मनुखे जन्म दे विच आंदी है, इस पिंजरे दे विच जा करके ही वह परमात्मा नू मिल सकती है, होर किसी भी जगह नहीं। इस करके गुरु साहब उपदेश कर रहे ने कि तू जाग होशियार हो, ए पिंजरा तेनू निश्चित सीमा तक मिलिया है, उस तो बाद ए पिंजरा तेरे को खो लिया जाना है, और उस वेले तू हाथ मलदा रहेगा, तेनू पता भी नहीं चलना केड़े पासो पकड़ के लै गए, सारी वस्तु और संबंध रोड़दे पिटदे रह जांदे ने, और पता ही नहीं चलता कि किधर दे किधर चले गए, और उस वक्त तू बड़ा ही पछताएगा। क्यों? क्योंकि एक साह भी किसी ने तेनू फालतू नहीं लै देना। इस करके ए स्वासा दी पूंजी उसनू दे जिसने तेनू ए मनुखा जन्म दिता, तो मनुखा जन्म देने वाला परमात्मा जिस कट दे भी सतगुरु दे अंदर प्रगट है, उस सतगुरु दी पाल कर, संभाल कर, खोज कर, उसकी चरणी लग, उसी नू संत किया गया, ता ही जा करके तेरा उद्धार होएगा और सच्चे नाम नू मिलन दे तू काबिल बन सकेगा।
तो सबंदे जी का ऐथे ओथे नाल,
तो सबंदे जी का ऐथे ओथे नाल, ਹੁਣ ਤੋਸਾ ਕਿਹੜਾ ਹੈਗਾ? ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਤੋਸਾ ਕਹਿੰਦੇ ਨੇ ਰਸਤੇ ਦੇ ਖਰਚ ਨੂੰ। ਬੜੀਆਂ ਚਤੁਰ ਜੀਵਾਤਮਾ ਨੇ ਕਹਿੰਦੀਆਂ ਨੇ ਰਸਤੇ ਦੀ ਤਿਆਰੀ ਵੀ ਉਸੀ ਨੇ ਕਰਵਾਣੀ ਹੈ, ਚੱਲੇਗਾ ਵੀ ਉਹੀ, ਸਾਰਾ ਕੁਝ ਉਹੀ ਕਰੇਗਾ। ਉਹ ਭਜਨ ਦੀ ਜਦੋਂ ਗੱਲ ਆਉਂਦੀ ਹੈ ਕਹਿੰਦੇ ਨੇ ਭਜਨ ਵੀ ਤੁਸੀਂ ਆਪ ਹੀ ਕਰਾ ਲਓ ਜੀ, ਸਾਡੇ ਕੋਲ ਤਾਂ ਹੁੰਦਾ ਨਹੀਂ। ਯਾਨੀ ਕਿ ਅਸੀਂ ਮਨ ਦੇ ਹੁਕਮ ਵਿੱਚ ਫਸੇ ਬੈਠੇ ਹਾਂ, ਰਸਤੇ ਦਾ ਖਰਚ ਤਾਂ ਸਾਡੇ ਕੋਲ ਹੈ ਨਹੀਂ। ਹੁਣ ਅਗਰ ਰਸਤੇ ਦਾ ਖਰਚ ਸਾਡੇ ਕੋਲ ਹੋਏ ਤਾਂ ਸਾਨੂੰ ਕਿਉਂ ਪਰੇਸ਼ਾਨੀ ਹੋਏ? ਅਸੀਂ ਕੋਈ ਸਫ਼ਰ ਤੈਅ ਕਰਦੇ ਹਾਂ, ਆਪਣਾ ਰਸਤੇ ਦਾ ਖਰਚ ਸਾਡੇ ਪਾਸ ਹੋਵੇ ਤੇ ਉਸ ਰਸਤੇ ਦੇ ਵਿੱਚ ਜਿੰਨੀਆਂ ਵੀ ਸਾਨੂੰ ਮੁਸੀਬਤਾਂ ਰੁਕਾਵਟਾਂ ਜਾਂ ਸਮੱਸਿਆ ਆਉਂਦੀਆਂ ਨੇ, ਅਸੀਂ ਉਸ ਖਰਚ ਨੂੰ ਕਰਕੇ ਯਾਨੀ ਕਿ ਮਿਰਮੇ ਦੇ ਸਾਧਨ ਨੂੰ ਇਸਤੇਮਾਲ ਕਰਕੇ ਅਸੀਂ ਆਪਣੇ ਸਫ਼ਰ ਨੂੰ ਤੈਅ ਕਰ ਲੈਂਦੇ ਹਾਂ। ਇੱਥੇ ਕਿਹੜਾ ਸਫ਼ਰ ਹੈ ਜਿਹੜਾ ਅਸੀਂ ਤੈਅ ਕਰਨਾ? ਇੱਕ ਟਾਈਮ ਸੀਗਾ ਸਤਿਗੁਰ ਨੇ ਸਾਨੂੰ ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ ਸੀ ਅਸੀਂ ਇਹ ਸਫ਼ਰ ਕਿਸ ਤਰ੍ਹਾਂ ਕਰਨਾ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਉਸ ਜਗ੍ਹਾ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੈ। ਅੱਜ ਫਿਰ ਸਪਸ਼ਟ ਕਰ ਰਹੇ ਨੇ ਕਿ ਉਸ ਸਫ਼ਰ ਨੂੰ ਕਰਨ ਵਾਸਤੇ ਰਸਤੇ ਦਾ ਜਿਹੜਾ ਖਰਚ ਹੈ ਉਹ ਸੱਚਾ ਨਾਮ ਹੈ, ਹਰੀ ਦਾ ਨਾਮ। ਯਾਨੀ ਕਿ ਇਸ ਸੱਚੇ ਨਾਮ ਦਾ ਤੋਸ਼ਾ ਅਗਰ ਤੂੰ ਕਮਾਈ ਕਰ ਲੈ, ਯਾਨੀ ਕਿ ਬਿਨਾਂ ਕਮਾਈ ਦੇ ਇਨਾਮ ਨਹੀਂ ਮਿਲਦਾ। ਅਗਰ ਕੋਈ ਕਹੇ ਕਿ ਅੱਖ ਬੰਦ ਕਰਕੇ ਸਾਨੂੰ ਇਹ ਇਨਾਮ ਮਿਲ ਜਾਏਗਾ ਤੇ ਅੱਜ ਕਦੀ ਵੀ ਨਹੀਂ ਮਿਲਿਆ, ਅੱਜ ਤੱਕ ਨਾ ਮਿਲਿਆ ਹੈ, ਨਾ ਮਿਲ ਰਿਹਾ, ਨਾ ਕਦੀ ਮਿਲੇਗਾ। ਇਹ ਕਮਾਈ ਦਾ ਮਜ਼ਮੂਨ ਹੈ, ਕਮਾਈ ਕਰਨੀ ਹੈ। ਕਮਾਈ ਕਿਸ ਤਰੀਕੇ ਦੇ ਨਾਲ ਕਰਨੀ ਹੈ? ਜਗਤ ਦੇ ਵਿੱਚੋਂ ਨਿਕਲਣਾ ਹੈ, ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਤੜਫਣਾ ਹੈ। ਜਦ ਤੱਕ ਅਸੀਂ ਤੜਫਾਂਗੇ ਨਹੀਂ ਤਦ ਤੱਕ ਸਾਡੀ ਕਮਾਈ ਜਿਹੜੀ ਹੈ ਲੇਖੇ ਨਹੀਂ ਲੱਗ ਸਕਦੀ। ਸਾਡਾ ਪਿਆਰ ਕਿਹਨਾਂ ਦੇ ਨਾਲ ਹੈ? ਜਿਹਨਾਂ ਵਸਤੂ ਸੰਬੰਧਾਂ ਦੇ ਨਾਲ ਹੈ, ਉਹਨਾਂ ਦੇ ਵਿੱਚ ਅਸੀਂ ਗਰਕ ਹੋ ਜਾਂਦੇ ਹਾਂ ਤੇ ਫਿਰ ਕਿਸ ਤਰੀਕੇ ਦੇ ਨਾਲ ਅਸੀਂ ਉਸ ਨਾਮ ਨੂੰ ਇਕੱਤਰਿਤ ਕਰ ਸਕਦੇ ਹਾਂ? ਇੱਕ ਪਾਸੇ ਤੇ ਖਿਆਲ ਚਾਹੀਦਾ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਪ੍ਰਬਲ ਇੱਛਾ, ਦੂਸਰਾ ਕੋਈ ਵੀ ਇੱਛਾ ਯਾਨੀ ਕਿ ਪਰਮਾਤਮਾ ਪੂਰਾ ਇਰਸ਼ਾਲੂ ਹੈ, ਬੜਾ ਵੱਡਾ ਗੁਣ ਹੈ ਉਸ ਪਰਮਾਤਮਾ ਦੇ ਵਿੱਚ, ਇਤਨਾ ਵੱਡਾ ਇਰਸ਼ਾਲੂ ਹੈ ਕਿ ਅਗਰ ਇੱਕ ਵੀ ਸਾਡੇ ਅੰਦਰ ਇੱਛਾ ਮੌਜੂਦ ਹੈ ਤੇ ਉਹ ਸਾਡੀ ਤਰਫ ਨਜ਼ਰ ਨਹੀਂ ਜੇ ਕਰਦਾ, ਕੰਢ ਰੱਖ ਕੇ ਬੈਠਦਾ। ਹੁਣ ਵਿਚਾਰ ਕਰਕੇ ਦੇਖ ਲਓ, ਅਸੀਂ ਉਸ ਪਰਮਾਤਮਾ ਦੀ ਕੰਢ ਦੇਖ ਰਹੇ ਹਾਂ ਜਾਂ ਮੂੰਹ ਦੇਖ ਰਹੇ ਹਾਂ? ਔਰ ਜਦ ਤੱਕ ਪਰਮਾਤਮਾ ਦਾ ਮੂੰਹ ਸਾਡੇ ਵੱਲ ਨਹੀਂ ਹੁੰਦਾ ਨਾ, ਤਦ ਤੱਕ ਅਸੀਂ ਕਦੇ ਵੀ ਉਸ ਵਸਤੂ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਹੋ ਸਕਦੇ। ਯਾਨੀ ਕਿ ਇਹ ਕਮਾਈ ਦਾ ਮਜ਼ਮੂਨ ਹੈ। ਜਦੋਂ ਸਾਰੀਆਂ ਇੱਛਾ ਨੂੰ ਅਸੀਂ ਤਿਆਗ ਦੇਵਾਂਗੇ ਨਾ, ਤਾਂ ਹੀ ਜਾ ਕਰਕੇ ਸਾਡੀ ਇੱਕ ਇੱਛਾ ਜਿਹੜੀ ਹੈ ਪ੍ਰਬਲ ਰੂਪ ਵਿੱਚ ਪ੍ਰਗਟ ਹੋਏਗੀ। ਔਰ ਜਦੋਂ ਇਹ ਪ੍ਰਬਲ ਰੂਪ ਦੇ ਵਿੱਚ ਪ੍ਰਗਟ ਹੋ ਜਾਏਗੀ ਨਾ, ਤਾਂ ਹੀ ਜਾ ਕਰਕੇ ਸਾਨੂੰ ਉਸ ਪਰਮਾਤਮਾ ਦਾ ਦੀਦਾਰ ਹੋਏਗਾ। ਇਹ ਜੀਵਾਤਮਾ ਇਸ ਕਾਬਿਲ ਬਣੇਗੀ ਕਿ ਉਸਨੇ ਉੱਥੇ ਪਹੁੰਚ ਕਰਕੇ ਆਪਣੇ ਆਪ ਨੂੰ ਆਵਾਗਮਨ ਤੋਂ ਮੁਕਤ ਕਰਾ ਲੇ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਇਹ ਤੋਸ਼ਾ, ਇਹ ਕਮਾਈ ਕਰ, ਇਹ ਕਮਾਈ ਜਿਹੜੀ ਹੈ ਇਹ ਤੈਨੂੰ ਰਸਤੇ ਦੇ ਸਫ਼ਰ ਦੇ ਵਿੱਚ ਕੰਮ ਆਣੀ ਹੈ, ਹੋਰ ਕੋਈ ਵੀ ਚੀਜ਼ ਕੰਮ ਨਹੀਂ ਆਣੀ, ਕਿਉਂਕਿ ਜੋ ਕੁਝ ਵੀ ਤੂੰ ਇਕੱਤਰਿਤ ਕਰ ਰਿਹਾ ਉਹ ਤੇ ਇੱਥੇ ਹੀ ਰਹਿ ਜਾਣਾ। ਪਰ ਇਹ ਜਿਹੜੀ ਕਮਾਈ ਹੈ ਇਹ ਨਾਲ ਚੱਲੇਗੀ, ਉਸ ਦੇ ਨਾਲ ਇੱਕ ਚੀਜ਼ ਹੋਰ ਨਾਲ ਜਾਂਦੀ ਹੈ, ਪਾਪਾਂ ਦੀ ਪੰਡ। ਯਾਨੀ ਕਿ ਵਸਤੂ ਔਰ ਇਹ ਸੰਬੰਧ ਇਕੱਤਰਿਤ ਕਰਨ ਲਈ ਜਿਹੜੇ ਅਸੀਂ ਕਿਰਿਆ ਅਪਣਾਈ ਹੈ ਨਾ, ਜਿਹੜੇ ਪਾਪ ਕੀਤੇ ਨੇ, ਇਹ ਪਾਪ ਜਿਹੜੇ ਨੇ ਨਾਲ ਜਾਂਦੇ ਨੇ, ਹੋਰ ਕੋਈ ਚੀਜ਼ ਨਾਲ ਜਾਵੇ ਜਾਂ ਨਾ ਜਾਵੇ। ਹੁਣ ਵਿਚਾਰ ਕਰਕੇ ਦੇਖ ਲਓ, ਜਦੋਂ ਕਿਸੇ ਮੁਰਦੇ ਨੂੰ ਲੈ ਕਰਕੇ ਅਸੀਂ ਘਰੋਂ ਚੱਲਦੇ ਹਾਂ ਨਾ, ਬੜੇ ਆਸਾਨੀ ਦੇ ਨਾਲ ਉਸਨੂੰ ਚੁੱਕ ਲੈਂਦੇ ਹਾਂ। ਇੱਕ ਬੜਾ ਕੀਮਤੀ ਸਵਾਲ ਹੈ ਰੂਹਾਂ ਦਾ ਆਇਆ ਕਿ ਆਖਰੀ ਟਾਈਮ ਦੇ ਵਿੱਚ ਜਾ ਕਰਕੇ ਮੰਜ਼ਲ ਜਿਹੜੀ ਹੈ ਭਾਰੀ ਕਿਉਂ ਹੋ ਜਾਂਦੀ ਹੈ? ਇਹ ਬਹੁਤਾਂ ਨੇ ਵਿਚਾਰ ਕੀਤਾ ਪਰ ਉਸ ਮਜ਼ਮੂਨ ਨੂੰ ਸਮਝ ਨਹੀਂ ਸਕੇ। ਅੱਜ ਸੱਚਖੰਡ ਤੋਂ ਇੱਕ ਬੜਾ ਹੀ ਰੂਹਾਨੀ ਭੇਦ ਕਲਗੀਧਰ ਪਾਤਸ਼ਾਹ ਜਿਹੜੇ ਨੇ ਸਪਸ਼ਟ ਕਰ ਰਹੇ ਨੇ ਕਿ ਇਹ ਭਾਰੀ ਕਿਉਂ ਆਉਂਦੀ ਹੈ। ਵਿਚਾਰ ਕਰਕੇ ਦੇ ਕਿ ਇਹ ਜਿਹੜੀ ਕਿਰਿਆ ਤੂੰ ਅਪਣਾਈ ਸੀ ਨਾ ਜਿੰਦੇ ਜੀ ਮਨੁੱਖੇ ਜਨਮ ਦੇ ਵਿੱਚ, ਯਾਨੀ ਕਿ ਕਿਸੇ ਵੀ ਮੰਡਲ ਦੇ ਵਿੱਚ ਕਿਸੇ ਵੀ ਜੂਨ ਦੇ ਵਿੱਚ ਜਾ ਕਰਕੇ ਜੋ ਵੀ ਕਿਰਿਆ ਜੀਵ ਅਪਣਾਉਂਦਾ, ਉਸ ਦਾ ਇਫੈਕਟ ਮੌਜੂਦ ਨਹੀਂ ਹੈ, ਪ੍ਰਭਾਵ ਨਹੀਂ ਹੈ, ਸਿਰਫ ਭੋਗ ਹੀ ਭੋਗ ਹੈ, ਯਾਨੀ ਕਿ ਭੁਗਤਾਨ ਮਾਤਰ ਹੈ। ਸਿਰਫ ਇਨਸਾਨ ਦੀ ਜੂਨ ਦੇ ਵਿੱਚ ਆ ਕਰਕੇ ਉਸ ਨੂੰ ਜੋ ਹੈ ਇਹਦਾ ਭੁਗਤਾਨ ਦੇਣਾ ਪੈਂਦਾ। ਯਾਨੀ ਕਿ ਕੋਈ ਵੀ ਕਿਰਿਆ ਸੂਖਮ ਜਾਂ ਮਾਨਸਿਕ ਰੂਪ ਦੇ ਵਿੱਚ ਵੀ ਅਪਣਾਉਂਦੀ ਹੈ ਤੇ ਉਸ ਦਾ ਇਫੈਕਟ ਯਾਨੀ ਕਿ ਪ੍ਰਭਾਵ ਉਸ ਦਾ ਪ੍ਰਗਟ ਹੁੰਦਾ, ਯਾਨੀ ਕਿ ਉਸ ਨੂੰ ਭੁਗਤਾਨ ਮਿਲੇਗਾ, ਕਿ ਅੱਛਾ ਤੇ ਅੱਛਾ ਮਿਲੇਗਾ, ਮਾੜਾ ਤੇ ਮਾੜਾ ਮਿਲੇਗਾ। ਤੇ ਯਾਨੀ ਕਿ ਜਿਹੜੀ ਵੀ ਜੀਵਾਤਮਾ ਨੇ ਮਨੁੱਖੇ ਜਨਮ ਵਿੱਚ ਆ ਕਰਕੇ ਜੋ ਕੁਝ ਕਿਰਿਆ ਅਪਣਾਈ ਸੀ ਨਾ ਇਸ ਮਨੁੱਖੇ ਜਨਮ ਵਿੱਚ, ਉਹ ਸਾਰੀ ਕਿਰਿਆ ਇਕੱਤਰਿਤ ਹੋਣ ਲੱਗ ਜਾਂਦੀ ਹੈ ਔਰ ਉਹਦੇ ਪਾਪ ਔਰ ਪੁੰਨ ਦੋਨੋਂ ਪੰਡਾਂ ਜਿਹੜੀਆਂ ਬਣਦੀਆਂ ਨੇ ਨਾ, ਉਹ ਉਹਦੇ ਸਿਰ ਦੇ ਉੱਪਰ ਰੱਖਣੀਆਂ ਸ਼ੁਰੂ ਹੋ ਜਾਂਦੀਆਂ। ਜਿਉਂ ਹੀ ਅਸੀਂ ਲੈ ਕਰਕੇ ਚੱਲਦੇ ਹਾਂ ਨਾ, ਉਹ ਪੰਡ ਜਿਹੜੀ ਹੈ ਕਤਰੇ ਧੋਣ ਲੱਗ ਜਾਂਦੀ ਹੈ ਔਰ ਜਿਉਂ ਜਿਉਂ ਇਹ ਅਸੀਂ ਸ਼ਮਸ਼ਾਨ ਦੇ ਨਜ਼ਦੀਕ ਜਾਂਦੇ ਹਾਂ ਨਾ, ਉਹ ਸਾਰੇ ਜਨਮ ਦੇ ਕੀਤੀ ਗਈ ਕਿਰਿਆ ਜਿਹੜੀ ਪਾਪਾਂ ਦੇ ਮੁਤਲਕ, ਪਾਪ ਕਿਹੜੇ ਨੇ? ਪਾਪ ਔਰ ਪੁੰਨ ਜਿਹੜੇ ਜੀਵਾਤਮਾ ਨੂੰ ਬੰਦ ਕਰਕੇ ਰੱਖਦੇ ਨੇ, ਦੋਨੋਂ ਹੀ ਪਾਪ ਨੇ, ਭਾਵੇਂ ਪੁੰਨ ਹੈ, ਕਿ ਪੁੰਨ ਦੇ ਵਿੱਚ ਵੀ ਯਾਨੀ ਕਿ ਜੀਵਾਤਮਾ ਨੂੰ ਕਿਸੇ ਨਾ ਕਿਸੇ ਲੋਕ ਦੇ ਵਿੱਚ ਕੋਈ ਨਾ ਕੋਈ ਸਰੀਰ ਧਾਰਨ ਕਰਕੇ ਭੁਗਤਾਨ ਦੇਣਾ ਪਏਗਾ। ਦੇਵ ਜੂਨ ਵਿੱਚ ਚਲਾ ਗਿਆ ਤੇ ਸੂਖਮ ਸਰੀਰ ਔਰ ਸੂਖਮ ਸਰੀਰ ਵਿੱਚੋਂ ਭੁਗਤਾਨ ਲੈ ਰਿਹਾ। ਇਸ ਤੋਂ ਸਪਸ਼ਟ ਹੈ ਕਿ ਉਹ ਜਿਹੜੀ ਪਾਪਾ ਦੀ ਪੰਡ ਜਿਹੜੀ ਉੱਤੇ ਰੱਖੀ ਜਾਂਦੀ ਹੈ ਔਰ ਸਾਡੀ ਹਾਲਤ ਖਰਾਬ ਹੋ ਜਾਂਦੀ ਹੈ ਅਗਰ ਕਿਸੇ ਨੇ ਮੋਢਾ ਨਹੀਂ ਨਾ ਦਿੱਤਾ ਤੇ। ਇਸ ਨੂੰ ਤਜੁਰਬਾ ਕਰਕੇ ਦੇਖ ਲਓ, ਜਦੋਂ ਪਹਿਲੀ ਵਾਰੀ ਮੋਢਾ ਘਰੋਂ ਦਿਓ, ਇੱਕ ਵਾਰੀ ਵਿਚਕਾਰ ਦਿਓ ਤੇ ਇੱਕ ਵਾਰੀ ਜਿਸਲੇ ਮੰਜ਼ਲ ਪਹੁੰਚਣ ਲੱਗੇ ਨਾ ਸ਼ਮਸ਼ਾਨ, ਉੱਥੇ ਦੇ ਕੇ ਦੇਖ ਲੈਣਾ। ਯਾਨੀ ਕਿ ਸੌ ਸਾਹ ਹੋ ਜਾਓਗੇ, ਤੁਹਾਨੂੰ ਪਤਾ ਚੱਲ ਜਾਏਗਾ ਕਿ ਇਸ ਜੀਵਾਤਮਾ ਨੇ ਆਪਣੇ ਜਿੰਦੇ ਜੀ ਕਿਤਨੀ ਪਾਪ ਦੀ ਕਿਰਿਆ ਇਕੱਤਰਿਤ ਕੀਤੀ ਹੈ, ਜਿਹਨੂੰ ਕਿ ਚਾਰ ਬੰਦੇ ਮਿਲ ਕੇ ਵੀ ਨਹੀਂ ਚੁੱਕ ਸਕਦੇ। ਸਾਧ ਸੰਗਤ ਜੀ, ਉਹ ਪਾਪ ਔਰ ਪੁੰਨ ਦੀ ਪੰਡ ਜਿਹੜੀ ਹੈ ਨਾ ਉਸ ਜੀਵਾਤਮਾ ਨੂੰ ਚੁੱਕ ਕਰਕੇ ਨਰਕਾਰ ਸਵਰਗਾਂ ਦੇ ਵਿੱਚ ਜਾਣੀ ਪੈਂਦੀ ਹੈ, ਜਿਸ ਦਾ ਭੁਗਤਾਨ ਉਸ ਨੂੰ ਲੈਣਾ ਪੈਂਦਾ। ਇਹ ਰੂਹਾਨੀ ਭੇਸ ਸੀ ਅੱਜ ਗੁਰੂ ਪਾਤਸ਼ਾਹ ਨੇ ਜਿਹੜਾ ਸਪਸ਼ਟ ਕੀਤਾ, ਤੇ ਇਸ ਤੋਂ ਵਿਚਾਰ ਕਰ ਲਓ ਕਿ ਕਿਤਨਾ ਕੀਮਤੀ ਜਨਮ ਹੈ ਔਰ ਅਸੀਂ ਕੈਸੀ ਕਿਰਿਆ ਨੂੰ ਅਪਣਾ ਕਰਕੇ ਬੈਠੇ ਹਾਂ। ਜਿਹੜੀ ਕਿਰਿਆ ਅਪਣਾਈ ਹੈ ਇਹ ਅੰਤ ਵੇਲੇ ਚੁੱਕਣ ਵੇਲੇ ਸਾਨੂੰ ਬੜਾ ਦੁੱਖ ਹੋਣਾ ਜੇ ਇਹ ਸਾਡੇ ਕੋਲ ਚੁੱਕੀ ਨਹੀਂ ਜਾਣੀ। ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ, ਔਰ ਜਿਹੜੇ ਵੀ ਕਰਮ ਔਰ ਧਰਮ ਦੇ ਕਿਰਿਆ ਅਸੀਂ ਅਪਣਾ ਰੱਖੀਏ, ਧੂਪ ਬੱਤੀ ਦੇਣ ਦੀ, ਫੋਟੋਆਂ ਦੀ ਪੂਜਾ ਕਰਨ, ਪੋਥੀਆਂ ਨੂੰ ਨਰਤ ਕਰ ਲੈ, ਇਹ ਸਾਰੀਆਂ ਦੀਆਂ ਸਾਰੀਆਂ ਕਹਿੰਦੇ ਨੇ ਰਸਤੇ ਚ ਲੁੱਟ ਲਈ ਜਾਂਦੀਆਂ। ਕਿਉਂ? ਇਹਦਾ ਇਹ ਮਤਲਬ ਨਹੀਂ ਹੈ ਕਿ ਇਹ ਕੋਈ ਪਾਪ ਹੈ, ਇਹ ਪੁੰਨ ਹੋ ਗਿਆ। ਤੇ ਪੁੰਨ ਵੀ ਬੰਧਨ ਦੇ ਵਿੱਚ ਹੈ, ਰਸਤੇ ਵਿੱਚ ਜਦੋਂ ਭੁੱਖ ਪਿਆਸ ਲੱਗਦੀ ਹੈ ਨਾ ਨਰਕਾਂ ਦੇ ਰਸਤਿਆਂ ਦੇ ਵਿੱਚ, ਯਾਨੀ ਕਿ ਨਰਕ ਦਾ ਮਜ਼ਮੂਨ ਇੱਕ ਅਲੱਗ ਹੈ। ਸੂਖਮ ਸਰੀਰ ਹੈ, ਸੂਖਮ ਤੱਤ ਨੇ ਤੇ ਸੂਖਮ ਹੀ ਉਹਨਾਂ ਦੀ ਜ਼ਰੂਰਤ ਹੈ। ਇੱਥੇ ਸਥੂਲ ਸਰੀਰ ਹੈ, ਸਥੂਲ ਤੱਤ ਨੇ ਤੇ ਸਥੂਲ ਹੀ ਉਹਨਾਂ ਦੀ ਭੋਜਨ ਦੀ ਸਮੱਗਰੀ ਹੈ। ਤੇ ਰਸਤੇ ਜਿਹੜੀ ਭੁੱਖ ਪਿਆਸ ਲੱਗਦੀ ਹੈ ਨਾ, ਜੀਵਾਤਮਾ ਤੜਫਦੀ ਹੈ, ਮੰਗ ਕਰਦੀ ਹੈ, ਉਸ ਲਈ ਜਮ ਕਹਿੰਦੇ ਨੇ ਭਾਈ ਤੂੰ ਇਹ ਜਿਹੜੀ ਧੂਪ ਬੱਤੀ ਦਿੱਤੀ, ਪੋਥੂਆਂ ਨੂੰ ਮੱਥਾ ਟੇਕਿਆ ਜਾਂ ਇਸ ਤਰੀਕੇ ਦੀ ਕਿਰਿਆ ਅਪਣਾਈ ਸੀ ਨਾ, ਧਰਮ ਦਾ ਕੰਮ ਕੀਤਾ ਸੀ ਜਿਹਦੇ ਤੈਨੂੰ ਸਵਰਗਾਂ ਦਾ ਵਾਸਾ ਹੋਣਾ, ਤੂੰ ਇਹ ਧਰਮ ਦਾ ਕੰਮ ਸਾਨੂੰ ਦੇ ਤੇ ਤਾਂ ਹੀ ਅਸੀਂ ਤੇਰੀ ਭੁੱਖ ਪਿਆਸ ਮਿਟਾਵਾਂਗੇ। ਯਾਨੀ ਕਿ ਇਹ ਜੋ ਕੁਝ ਕੀਤਾ ਹੈ ਅਸੀਂ ਇਹ ਰਸਤੇ ਚ ਲੁੱਟ ਲਿਆ। ਨਿਰਵਾਣ ਕੀਰਤਨ ਗਾਵੇ ਕਰਤੇ ਕਾ ਨਿਮਕ ਸਿਮਰਤ ਜਦ ਛੁੱਟੇ। ਹੁਣ ਨਿਰਵਾਣ ਕੀਰਤਨ ਕਿਹੜਾ ਸੀਗਾ ਸਾਧ ਸੰਗਤ ਜੀ? ਉਹ ਪਾਰ ਬ੍ਰਹਮ ਦੇ ਵਿੱਚ ਹੈ, ਇਸ ਪਰਮਾਤਮਾ ਦੇ ਇਸ ਗੁਣ ਯਾਨੀ ਧੁੰਨ ਦੀ ਤਰਫ ਇਸ਼ਾਰਾ ਹੈ ਕਿ ਉਹ ਪਰਮਾਤਮਾ ਦੀ ਆਵਾਜ਼ ਜਿਹੜੀ ਸੱਚਖੰਡ ਤੋਂ ਆ ਰਹੀ ਹੈ, ਜਿਸ ਦੇ ਵਿੱਚ ਪ੍ਰਕਾਸ਼ ਹੈ। ਪਾਰ ਬ੍ਰਹਮ ਦੇ ਵਿੱਚ ਜਦੋਂ ਜੀਵਾਤਮਾ ਜਿੰਦੇ ਜੀ ਪਹੁੰਚ ਕਰਕੇ ਉਸਦਾ ਸਰਵਣ ਕਰਦੀ ਹੈ, ਤੇ ਇੱਕ ਘੜੀ ਦਾ ਸਿਮਰਨ ਜਿਹੜਾ ਜੀਵਾਤਮਾ ਨੂੰ ਆਵਾਗਮਨ ਚੋਂ ਛੁਟਾ ਕਰਕੇ ਲਿਆ ਜਾਂਦਾ। ਤੇ ਰਸਤੇ ਦਾ ਜਿਹੜਾ ਖਰਚ ਸੀ ਉਹ ਸੱਚਾ ਨਾਮ ਯਾਨੀ ਕਿ ਤੋਸ਼ਾ ਹੈ। ਅਗਰ ਇਹ ਤੇਰੇ ਨਾਲ ਹੋਏਗਾ ਤੇ ਜਿਹੜਾ ਤੂੰ ਸਫ਼ਰ ਹੈ ਨਾ ਇਸ ਲੋਕ ਤੋਂ ਲੈ ਕਰਕੇ ਪਰਲੋਕ, ਯਾਨੀ ਕਿ ਪਰਲੋਕ ਕਿਹੜਾ ਸੰਤਾਂ ਦਾ? ਸੱਚਖੰਡ, ਯਾਨੀ ਕਿ ਸੱਚਖੰਡ ਪਹੁੰਚਣ ਤੱਕ ਜਿਹੜੀਆਂ ਰਸਤੇ ਦੀਆਂ ਸਮੱਸਿਆ ਯਾਨੀ ਕਿ ਕਾਲ ਦੀਆਂ ਰੁਕਾਵਟਾਂ ਰਿਧੀਆਂ ਸਿੰਧੀਆਂ, ਸਾਧ ਸੰਗਤ ਜੀ ਇਸ ਅੰਤਰ ਦੇ ਰੂਹਾਨੀ ਮੰਡਲਾਂ ਦੇ ਵਿੱਚ ਕੋਈ ਵੀ ਜੀਵਾਤਮਾ ਕਿਤਨੀ ਵੀ ਚਤੁਰ ਔਰ ਮਹਾਨ ਕਿਉਂ ਨਾ ਹੋਏ, ਕਿਤਨੇ ਵੀ ਕਰਮ ਕਿਉਂ ਨਾ ਕੀਤੇ ਹੋਣ, ਇੱਕ ਕਦਮ ਵੀ ਨਹੀਂ ਚੱਲ ਸਕਦੀ। ਇੱਕ ਕਦਮ ਕਹਿਣ ਦੀ ਗੱਲ ਹੈਗੀ ਹੈ, ਸਾਨੂੰ ਗੁਰੂ ਦੀ ਲੋੜ ਨਹੀਂ ਹੈ। ਜਿਹੜੀ ਜੀਵਾਤਮਾ ਅੰਦਰ ਜਾਂਦੀ ਹੈ ਉਸ ਨੂੰ ਪਤਾ ਕਿ ਗੁਰੂ ਕੀ ਚੀਜ਼ ਹੈ ਔਰ ਗੁਰੂ ਦੀ ਲੋੜ ਹੈ ਜਾਂ ਨਹੀਂ ਹੈ। ਵਿਚਾਰ ਕਰਕੇ ਦੇਖ ਲਓ, ਅਗਰ ਤੋਸ਼ਾ ਸਾਡੇ ਨਾਲ ਹੋਏਗਾ ਉਹ ਤੋਸ਼ਾ ਕਿਹੜਾ? ਸਤਿਗੁਰੂ ਦਾ ਸ਼ਬਦ ਰੂਪ। ਅਗਰ ਸ਼ਬਦ ਰੂਪ ਸਾਡੇ ਕੋਲ ਹੋਏਗਾ ਤੇ ਰਸਤੇ ਦਾ ਸਫ਼ਰ ਅਸੀਂ ਤੈਅ ਕਰ ਲਵਾਂਗੇ, ਨਹੀਂ ਤੇ ਜਿਹੜੇ ਰਸਤੇ ਆਏ ਆ ਉਸੇ ਰਸਤੇ ਕੰਨ ਪਕੜ ਕੇ ਸਾਨੂੰ ਜਮਦੂਤ ਜਿਹੜੇ ਨੇ ਲੈ ਜਾਣਗੇ, ਸਾਨੂੰ ਖ਼ਬਰ ਵੀ ਨਹੀਂ ਲੱਗਣੀ।
ਗੁਰ ਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ,
ਗੁਰ ਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ। ਹੁਣ ਜਿਹੜਾ ਤੋਸ਼ਾ ਹੈ ਨਾ ਜਿਸ ਨੂੰ ਸੱਚਾ ਨਾਮ ਕਿਹਾ, ਕਹਿੰਦੇ ਨੇ ਪੂਰੇ ਗੁਰੂ ਦੇ ਬਿਨਾਂ ਪ੍ਰਾਪਤ ਨਹੀਂ ਹੁੰਦਾ। ਉਹ ਪੂਰੇ ਗੁਰੂ ਕਦੋਂ? ਜਦੋਂ ਉਸ ਦੀ ਨਦਰ ਹੋਏ, ਮੇਰ ਹੋਏ, ਦਇਆ ਹੋਵੇ, ਤਾਂ ਹੀ ਜਾ ਕਰਕੇ ਉਹ ਜੀਵਾਤਮਾ ਨੂੰ ਨਿਹਾਲ ਕਰਦਾ। ਪੂਰਾ ਗੁਰੂ ਕਿਉਂ ਕਿਹਾ? ਕਿਉਂਕਿ ਅਸੀਂ ਅਧੂਰਿਆਂ ਦੇ ਚੱਕਰ ਚ ਫਸੇ ਹਾਂ। ਅਸੀਂ ਗੁਰੂ ਤੇ ਬਣਾ ਰੱਖਿਆ, ਮਤ ਕੋਈ ਜਾਣੇ ਕਿ ਸਾਡਾ ਗੁਰੂ ਨਹੀਂ ਹੈ, ਗੁਰੂ ਤੇ ਅਸੀਂ ਬਣਾ ਕੇ ਰੱਖਿਆ। ਕਿਸ ਨੂੰ ਬਣਾਇਆ? ਪਰਾਏ ਪੁਰਸ਼ ਨੂੰ। ਪਰਾਇਆ ਪੁਰਸ਼ ਕੌਣ ਹੈ? ਯਾਨੀ ਕਿ ਮਨ, ਕਾਲ ਦਾ ਇੱਕ ਅੰਸ਼ ਹੈ ਮਨ, ਜਿਸ ਨੇ ਹਰ ਜੀਵਾਤਮਾ ਦੇ ਨਾਲ ਤਨ ਔਰ ਮਨ ਦਾ ਪਿੰਜਰਾ ਲਗਾ ਰੱਖਿਆ। ਇਸ ਨੂੰ ਅਸੀਂ ਗੁਰੂ ਬਣਾ ਰੱਖਿਆ। ਮਨ ਜੋ ਕੁਝ ਕਹਿੰਦਾ ਅਸੀਂ ਕਰਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਸਾਰੀ ਕਿਰਿਆ ਦੇਖ ਲਓ, ਨਜ਼ਰ ਮਾਰ ਕਰਕੇ ਵਿਚਾਰ ਕਰੋ ਅੱਛੇ ਤਰੀਕੇ ਦੇ ਨਾਲ ਕਿ ਜੋ ਕੁਝ ਵੀ ਉਹ ਕਹਿ ਰਿਹਾ ਅਸੀਂ ਉਸ ਦੇ ਉੱਪਰ ਮਿਟ ਰਹੇ ਹਾਂ। ਖਾਣਾ ਪੀਣਾ ਪਹਿਨਣਾ ਮਨ ਕੀ ਖੁਸ਼ੀ ਖੁਆਰ। ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਖਾਣ ਪੀਣ ਔਰ ਪਹਿਨਣ ਦੀ ਜਿਹੜੀ ਕਿਰਿਆ ਤੂੰ ਅਪਣਾ ਰੱਖੀ ਹੈ ਮਨੁੱਖੇ ਜਨਮ ਦੇ ਵਿੱਚ, ਇਹ ਮਨ ਦੀ ਖੁਸ਼ੀ ਹੈ, ਮਨ ਨੂੰ ਖੁਸ਼ ਕਰਨ ਵਾਸਤੇ ਹੀ ਤੂੰ ਇਹ ਸਭ ਕੁਝ ਕਰ ਰਿਹਾ ਹੈ। ਔਰ ਖੁਆਰ ਹੋਣਾ ਪਏਗਾ ਤੈਨੂੰ, ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪਏਗਾ। ਤੇ ਇਸ ਕਰਕੇ ਗੁਰੂ ਪੂਰਾ ਹੋਏਗਾ ਤੇ ਉਹ ਹੀ ਸਾਨੂੰ ਸੋਝੀ ਦੇਗਾ, ਔਰ ਤਾਂ ਹੀ ਜਾ ਕਰਕੇ ਸਾਨੂੰ ਪਤਾ ਚੱਲੇਗਾ ਕਿ ਸੱਚੀ ਗੱਲ ਕਿਹੜੀ ਹੈ, ਸੱਚਾ ਰਸਤਾ ਕਿਹੜਾ, ਸੱਚਾ ਸਫ਼ਰ ਕਿਹੜਾ, ਔਰ ਸੱਚਾ ਨਾਮ ਕਿਹੜਾ। ਤਾਂ ਹੀ ਜਾ ਕਰਕੇ ਸਾਡਾ ਉਧਾਰ ਹੋ ਸਕਦਾ ਹੈ। ਔਰ ਉਹਦੇ ਵਿੱਚ ਵੀ ਅਸੀਂ ਅਜੇ ਤੇ ਗੁਰੂ ਦੀ ਤਰਫ ਮੂੰਹ ਹੀ ਨਹੀਂ ਕੀਤਾ, ਖਿਆਲ ਹੀ ਨਹੀਂ ਕੀਤਾ। ਕਹਿੰਦੇ ਨੇ ਗੁਰੂ ਨਿਹਾਲ ਹੋਏਗਾ, ਜਦੋਂ ਕਿ ਨਿਹਾਲ ਕਦੋਂ ਹੋਏਗਾ? ਜਦੋਂ ਦਇਆ ਮੇਰ ਕਰੇਗਾ, ਪ੍ਰਸੰਨ ਹੋਏਗਾ, ਤਾਂ ਹੀ ਜਾ ਕਰਕੇ ਵਸਤੂ ਹਾਸਲ ਹੋਏਗੀ। ਮਤ ਕੋਈ ਜਾਣੇ ਕਿ ਅਸੀਂ ਗੁਰੂ ਬਣਾਏ ਆ ਤੇ ਸਾਨੂੰ ਇਹ ਵਸਤੂ ਹਾਸਲ ਹੋ ਜਾਏਗੀ, ਨਹੀਂ, ਇਹ ਅਸੀਂ ਬਣਾ ਕਰਕੇ ਆਏ ਆ। ਗੁਰੂ ਨੇ ਸਾਡੀ ਬਾਹ ਜੇ ਨੀ ਫੜੀ, ਗੁਰੂ ਜਦੋਂ ਬਾਹ ਪਕੜਦਾ ਹੈ ਨਾ ਉਸ ਵੇਲੇ ਉਹ ਹੀ ਪਖਦੀ ਚਿੰਗਾਰੀਆਂ ਨੂੰ ਲੈਣ ਵਾਸਤੇ ਆਉਂਦਾ ਜਿਨ੍ਹਾਂ ਵਾਸਤੇ ਇਹ ਜਗਤ ਦੇ ਵਿੱਚ ਉਸਨੇ ਅਵਤਾਰ ਧਾਰਿਆ। ਤਾਂ ਹੀ ਜਾ ਕਰਕੇ ਉਹ ਜੀਵਾਤਮਾ ਦੀ ਸਫਾਈ ਕਰਕੇ ਉਸ ਨੂੰ ਇਸ ਕਾਬਿਲ ਬਣਾਉਂਦਾ ਕਿ ਨਾਮ ਲੈ ਸਕੇ। ਯਾਨੀ ਕਿ ਅਜੇ ਜੋ ਕਿਰਿਆ ਅਸੀਂ ਅਪਣਾ ਰੱਖੀਏ ਮਨ ਦੇ ਹੁਕਮ ਦੇ ਵਿੱਚ ਹੈ, ਗੁਰੂ ਦੇ ਹੁਕਮ ਦੇ ਵਿੱਚ ਅਸੀਂ ਨਹੀਂ ਆਏ। ਗੁਰੂ ਪੂਰਾ ਚਾਹੀਦਾ ਔਰ ਗੁਰੂ ਦੀ ਸ਼ਰਨ ਚਾਹੀਦੀ ਹੈ, ਗੁਰੂ ਦਾ ਤੁੱਠਾ ਪ੍ਰਸੰਨ ਹੋਣਾ। ਤਾਂ ਹੀ ਜਾ ਕਰਕੇ ਉਹ ਜੀਵਾਤਮਾ ਨੂੰ ਨਿਹਾਲ ਕਰਦਾ, ਯਾਨੀ ਕਿ ਸੱਚਾ ਤੋਸ਼ਾ ਦਿੰਦਾ।
ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ
ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ। ਹੁਣ ਜਿਹੜੀ ਦੂਸਰੀ ਤਿੱਕ ਹੈ ਇਹ ਅਕਾਲ ਪੁਰਖ ਦੀ ਤਰਫ ਹੈ। अकाल पुरख की दयालता होए कदों दयाल हुंदा जदों कि तुर दे करम बन जांदे ने करम कदों बनदे ने जदों जीवात्मा तड़फदी है अपने पिता नूं परमेश्वर नूं पति नूं मिलण वास्ते तां ही जा करके एक करम जड़ी है तड़फ जुड़दी है अकाल पुरख प्रसन्न हुंदा है ते सतगुर दे नाल मेल करांदा है। मत कोई जाने कि मैं सतगुर नूं लभण चलिया ते मैनूं सतगुर मिल जाएगा या डेरे मंदिर गुरुद्वारे जा करके असी नका रगड़दे आ मत्थे टेकदे आ ते असी गुरु कोल पहुंच गए ते सारा दा सारा भरम है। बिना कर्मा दे कदी भी सतगुर की प्राप्ति नहीं हो सकती। हुण ए प्राप्ति किस तरीके की है अगे गुरु साहब स्पष्ट कर दे।
मेरे मन गुरु जी वडियावर न कोई दूजा थाओ ना को सूझे गुरु मिले सच सो
गुरजेवड अवर ना कोई गुरु दे बराबर गुरु दे मुकाबले दी कोई वस्तु नहीं। हुण मुकाबला इत्थे कोई कुश्ती दा अखाड़ा नहीं है कोई मुकाबला होना है। जेवड़ दा भाव है कि गुरु दे अंदर ताकत है गुरु दे अंदर समर्था है इस सफर नूं तय कराण दी। इह कदों हुंदा है जदों जीवात्मा अंतर दे विच देख लैंदी है गुरु नूं। जद तक अंतर दे विच गुरु नूं ना देख लवे तद तक उह इस काबिल नहीं बनदी कि गुरु दी वडियाई नूं गा सके। लफ्ज़ां दे नाल मन बुद्धि और इंद्रियां दे नाल गुरु दी वडियाई गा ही नहीं जा सकदी। इह जो कुछ भी कीता जा रहा है गाया जा रहा है एक आधार दिता जा रहा है सिर्फ सीमित रूप दे विच। ओ असली जड़ी चीज है ओ अंतर दे विच है जड़ी जीवात्मा अंतर जानती है उसी नूं पता चलता है कि उस दे मुकाबले की कोई वस्तु नहीं है। क्यों? क्योंकि उस दे भी समर्था है इस जगत तो कढ़न दी।
सगले पदार्थ तिस मिले जिन गुर डिठा जाए।
सगले पदार्थ तिन मिले जिन गुर डिठा जाए। हुण गुर डिठे की केड़ी गल है गुर डिठा गुरु ने सारे ही देख रहे ने। ए उन्हां जीवात्मा की तरफ इशारा गुरु साहब का कि जिन्हां ने गुरु बना लिया यानी कि गुरु के दर्शन करने वास्ते भी जाते हैं सत्संग भी जाते हैं कई कुछ करते हैं दौड़े दौड़े जाते हैं गुरु के दर्शन करते हैं और गुरु साहब कहते हैं तुठे की जड़ी गल की है वस्तुआ की प्राप्ति क्या साड़िया सानू सारी वस्तुआ मिल गई ने। सारिया वस्तुआ केड़िया ने नौ निध अमृत प्रभ का नाम यानी कि नौ निधिया और अठारह सिद्धियां जड़िया ने इस तीनों लोगों की दौलत है। यह तीनों लोगों की दौलत किस दे विच है किस नूं किया नाम नूं किया सच्चे नाम नूं यानी कि सच्चा नाम दे अंदर सारा कुछ सारे पदार्थ मौजूद ने ते क्या यह सानू मिल गए ने सारे पदार्थ अजे नहीं ना मिले तो इसका कारण की एक गुरु नूं देख भी लिया और पदार्थ भी नहीं मिले। क्या बाणी झूठ कह रही है बाणी सच कह रही है असी उदा अर्थ गलत कढ़िया यानी कि बाहरी दर्शन की गल नहीं करी। सतगुर नूं सब को वेखदा जेता जगत संसार तुठे मुक्त ना हो वही जिचर शब्द ना करे विचार। जब तक गुरु के उपदेशा अनुसार विचार नहीं करता अमल नहीं ना करता तद तक उसकी मुक्ति नहीं हो सकती। सतगुरु नूं सारा जगत जड़ चेतन लोग पशु परिंदे निचली उची जुनावर सारे ही देख रहे ने कहते दिठे मुक्त ना हो देखण दे नाल मुक्ति नहीं होंदी फिर असी केड़े दर्शनां दी तरफ दौड़ी दौड़ी जा रहे हैं। मन बुद्धि और इंद्रिया दे दर्शन सीमित फल लै करके आंदे ने। जिस पदार्थ की गल की गई है कि सारे सगल पदार्थ मिल जाते ने तुठे दे नाल देखण तिठे दे नाल ओ अंतर की गल है कि जदों जीवात्मा अंतर दे विच नौ द्वारे खाली करके पहुंचती है उत्थे गुरु साहब जड़े ने नूरानी रूप दे विच सब सूक्ष्म लोग दे यशवाल चक्कर दे विच प्रगट हुंदे ने। उस वक्त जा करके उस नूं ओ तुन परमात्मा दा गुण जिस नूं आवाज गया जो तो प्रकाश हुंदा है वो अपने शिष्य नूं सौंपदे ने उसकी झोली तकसीम करदे ने तां ही जा करके जीवात्मा दे जड़े सारियां वस्तुआं ने ना जड़े सारे पदार्थ ने उस नूं मिल जांदे ने यानी कि ए तुक अंदर लै करके जांदी है बाहर दे तुठे दा देखण दा या प्राप्त करन दा कोई भी इस दा मतलब नहीं है।
गुर चरणी जिन मन लगा
जिन्हां दा मन गुरु दे चरणा दे नाल लग गया ओ वडभागी ने। हुण गुरु साहब ते अपने नजदीक ही नहीं आण देंदे जाके देख लो कितनियां सिक्योरिटियां बैठियां ने मत्था ओ टिकांदे ने फिर मन चरणी किवें लग गया। यह तुक भी जड़ी है पहली तुक दे नाल ही संबंधित है जदों जीवात्मा अंदर यशमाल चक्कर च अपने पूरन सतगुरां दे उस निरानी रूप दे दीदार करदी है ना उन्हां दे इक नख दे विचों इतनी रोशनी निकल रही हुंदी है कि करोड़ां ही मणियां जड़ियां ने उस दे अगे फिक्कियां हो जांदियां ने करोड़ां ही मणियां। हुण विचार करके देख लो ओ उसी नूं चरण धूड़ कहा गया उस चरण धूड़ दे विच ਜਦੋਂ ਇਹ ਮਨ ਰੂਪੀ ਜੀਵਾਤਮਾ ਸਨਾਨ ਕਰਦੀ ਏ ਤਾਂ ਹੀ ਜਾ ਕਰਕੇ ਉਹ ਇਸ ਕਾਬਿਲ ਬਣਦੀ ਏ, ਨਿਰਮਲ ਹੁੰਦੀ ਏ ਕਿ ਅੱਗੇ ਦੇ ਸਫ਼ਰ ਨੂੰ ਰਸਤੇ ਨੂੰ ਤੈਅ ਕਰ ਸਕੇ। ਇੱਥੇ ਮਨ ਦਾ ਇਸਤੇਮਾਲ ਕੀਤਾ ਗਿਆ, ਯਾਨੀ ਕਿ ਜਦ ਤੱਕ ਮਨ ਉਸ ਪ੍ਰਕਾਸ਼ ਦਾ ਦੀਦਾਰ ਨਹੀਂ ਨਾ ਕਰੇਗਾ ਸਤਿਗੁਰ ਦੇ, ਤਦ ਤੱਕ ਇਸ ਜੀਵਾਤਮਾ ਨੂੰ ਛੋਡੇਗਾ ਨਹੀਂ, ਇਸ ਨੂੰ ਪਿੰਜਰੇ ਦੇ ਰੂਪ ਵਿਚ ਕੈਦ ਕਰਕੇ ਬੈਠਾ। ਇਸ ਦੀ ਤਾਕਤ ਨੂੰ ਲੈ ਕਰਕੇ ਸਾਰੇ ਜਗਤ ਵਿਚ ਭਰਮਣ ਕਰ ਰਿਹਾ, ਅੰਦਰ ਜਾਣ ਹੀ ਨਹੀਂ ਦਿੰਦਾ। ਅੰਦਰ ਜਾਣ ਲਈ ਸਤਿਗੁਰ ਦੀ ਤਾਕਤ ਸ਼ਰਨ ਚਾਹੀਦੀ ਹੈ, ਉਹਨਾਂ ਦੀ ਚਰਨੀ ਲਗਾਂਗੇ ਬਾਹਰ ਰੂਪ ਦੇ ਵਿਚ ਤਾਂ ਹੀ ਜਾ ਬਾਹਰ ਦੇ ਚਰਨੀ ਰੂਪ ਵਿਚ ਕੀ ਹੈ ਕਿ ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਾਂਗੇ, ਤਾਂ ਹੀ ਇਹ ਜੀਵਾਤਮਾ ਨੂੰ ਅੰਦਰ ਨੋ ਦੁਆਰਾ ਚੋਂ ਕੱਢ ਕੇ ਲਿਜਾਣਗੇ। ਔਰ ਜਦੋਂ ਉਹਨਾਂ ਦੇ ਪ੍ਰਕਾਸ਼ ਨੂੰ ਦੇਖ ਕਰਕੇ ਮਨ ਲੁਭਾਈਮਾਨ ਹੋ ਜਾਏਗਾ ਤਾਂ ਹੀ ਜਾ ਕਰਕੇ ਇਹ ਬ੍ਰਹਮ ਦੇ ਵਿਚ ਲੀਨ ਹੋਇਆ, ਕਿਉਂਕਿ ਇਹ ਬ੍ਰਹਮ ਦਾ ਅੰਸ਼ ਹੈ, ਇਹ ਕੋਈ ਛੋਟੀ ਹਸਤੀ ਨਹੀਂ ਹੈ, ਯਾਨੀ ਕਿ ਨਕਲ ਦੀ ਵੀ ਨਕਲ ਦਾ ਇਹ ਅੰਸ਼ ਹੈ। ਔਰ ਉੱਥੇ ਜਾ ਕਰਕੇ ਹੀ ਇਹ ਜੀਵਾਤਮਾ ਨੂੰ ਖੁੱਲਾ ਛੱਡੇਗਾ, ਤਾਂ ਹੀ ਜੀਵਾਤਮਾ ਅੱਗੇ ਦੇ ਸਫ਼ਰ ਨੂੰ ਤੈਅ ਕਰਦੀ ਹੋਈ ਸੱਚਖੰਡ ਪਹੁੰਚ ਸਕਦੀ ਹੈ। ਇਸ ਕਰਕੇ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਅੰਤਰ ਦੇ ਉਸ ਪ੍ਰਕਾਸ਼ ਔਰ ਉਸ ਆਵਾਜ਼ ਨੂੰ ਪ੍ਰਾਪਤ ਕੀਤੇ ਬਿਨਾਂ ਜੀਵ ਦਾ ਉਧਾਰ ਹੋ ਹੀ ਨਹੀਂ ਸਕਦਾ।
ਗੁਰਦਾਤਾ ਸਮਰਥ ਗੁਰ ਗੁਰ ਸਭ ਮੇਰੀ ਆਸਮਾਈ,
ਗੁਰਦਾਤਾ ਸਮਰਥ ਗੁਰੂ ਗੁਰ ਸਭ ਮੇਰਿਆ ਸਮਾਈ। ਹੁਣ ਇਹਦੇ ਵਿਚ ਕਿਹੜੀ ਭੇਦ ਸੀ ਜਿਹੜੀ ਅੱਜ ਤੱਕ ਅਸੀਂ ਗ੍ਰੰਥ ਪੋਥੀਆਂ ਪੜ੍ਹੀ ਜਾਂਦੇ ਆ ਸਾਨੂੰ ਸਮਝ ਨਹੀਂ ਆਇਆ। ਗੁਰੂ ਦਾਤਾ ਦੇਣ ਵਾਲਾ, ਯਾਨੀ ਕਿ ਦਾਤਾ ਦੇਣ ਵਾਲਾ ਸਮਰੱਥ, ਇਹ ਦਾਤ ਨੂੰ ਦੇਣ ਵਾਸਤੇ ਸਮਰੱਥਾ ਉਹਦੇ ਵਿਚ ਹੈ। ਗੁਰੂ ਸਭ ਮੇ ਰਿਹਾ ਸਮਾਈ, ਸਭ ਦੇ ਅੰਦਰ ਉਹ ਮੌਜੂਦ ਹੈ। ਕਿਉਂ? ਕਿਉਂਕਿ ਉਹ ਅਸੀਂ ਆਕਾਰ ਨੂੰ ਗੁਰੂ ਸਮਝ ਕੇ ਬੈਠੇ, ਆਕਾਰ ਕੋਈ ਗੁਰੂ ਨਹੀਂ ਹੈ, ਸ਼ਬਦ ਰੰਗ ਰੂਪ ਰੇਖ ਆਕਾਰ ਤੋਂ ਪਰੇ ਇੱਕ ਆਵਾਜ਼ ਔਰ ਪ੍ਰਕਾਸ਼ ਹੈ ਜਿਸ ਨੂੰ ਅਸੀਂ ਗੁਰੂ ਕਹਿ ਕਰਕੇ ਬਾਣੀ ਚ ਸੰਤਾਂ ਨੇ ਯਾਦ ਕੀਤਾ ਤੇ ਕਹਿੰਦੇ ਨੇ ਦਾਤਾ ਔਰ ਸਮਰੱਥ ਹੈ। ਹੁਣ ਦਾਤਾ ਕਿਹੜਾ? ਜਿਹੜੀਆਂ ਵਸਤੂਆਂ ਔਰ ਸੰਬੰਧ ਅਸੀਂ ਗੁਰੂ ਸਾਹਿਬ ਅੱਗੇ ਫਰਿਆਦ ਕਰਦੇ ਹਾਂ, ਕਹਿੰਦੇ ਦਾਤਾ ਜੀ ਨੇ ਸਾਨੂੰ ਇਹ ਦਾਤ ਦੇ ਦਿੱਤੀ। ਸਾਧ ਸੰਗਤ ਜੀ ਵਿਚਾਰ ਕਰਕੇ ਦੇਖ ਲਓ, ਇਹ ਦਾਤ ਹੈ ਜਾਂ ਜੰਜੀਰ ਹੈ? ਅਸੀਂ ਜਾ ਕਰਕੇ ਕਾਰ ਮੋਟਰ ਲਿਆਏ ਪੁੱਤਰ ਨੂੰ, ਇੱਕ ਉਦਾਹਰਣ ਦਿੰਦੇ ਨੇ ਸਤਿਗੁਰੂ, ਕਹਿੰਦੇ ਨੇ ਤੁਸੀਂ ਪੁੱਤਰ ਦੀ ਮੰਗ ਕੀਤੀ, ਪੁੱਤਰ ਨੂੰ ਮੰਗ ਕੇ ਲਿਆਏ, ਸੱਤ ਜਨਮਾਂ ਤੱਕ ਸਾਡੇ ਘਰ ਔਲਾਦ ਨਹੀਂ ਸੀ ਹੋਣੀ, ਪਰ ਅਸੀਂ ਗੁਰੂ ਸਾਹਿਬ ਅੱਗੇ ਫਰਿਆਦ ਕੀਤੀ, ਕਰਦੇ ਰਹੇ, ਅਖੀਰ ਗੁਰੂ ਸਾਹਿਬ ਨੇ ਜਦੋਂ ਅਸੀਂ ਨਹੀਂ ਮੰਨਿਆ ਤੇ ਪੁੱਤਰ ਦੀ ਦਾਤ ਸਾਡੀ ਝੋਲੀ ਚ ਪਾਤੀ, ਅਸੀਂ ਉਹਨੂੰ ਦਾਤ ਕਹਿੰਦੇ ਹਾਂ। ਹੁਣ ਵਿਚਾਰ ਕਰਕੇ ਦੇਖੋ, ਇਹ ਦਾਤ ਹੈ ਜਾਂ ਜੰਜੀਰ, ਇਹ ਫੈਸਲਾ ਤੁਸੀਂ ਘਰ ਜਾ ਕੇ ਆਪ ਕਰਨਾ। ਹੁਣ ਸਾਡਾ ਕੋਈ ਵੀ ਲੈਣ ਦੇਣ ਦਾ ਸੰਬੰਧ ਉਸ ਜੀਵਾਤਮਾ ਦੇ ਨਾਲ ਨਹੀਂ ਸੀ, ਜਿਹੜੀ ਜੀਵਾਤਮਾ ਉਸ ਘੱਟ ਦੇ ਵਿਚ ਪਾ ਕਰਕੇ ਸਾਡੇ ਪੇਟ ਤੋਂ ਜਿਸਨੇ ਜਨਮ ਲਿਆ, ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਸੀ। ਸੱਤ ਜਨਮਾਂ ਤੱਕ ਕੋਈ ਮਤਲਬ ਹੀ ਨਹੀਂ ਸੀਗਾ, ਕੋਈ ਸੰਬੰਧ ਬਣ ਜਾਂਦਾ, ਪਰ ਅਸੀਂ ਜਿੱਦ ਕੀਤੀ ਔਰ ਸਾਨੂੰ ਔਲਾਦ ਦੀ ਪ੍ਰਾਪਤੀ ਹੋ ਗਈ। ਹੁਣ ਅਸੀਂ ਜਿਹੜੇ ਇੱਕ ਚੌਥਾਈ ਹਿੱਸਾ ਮਨੁੱਖੇ ਜਨਮ ਦੇ ਵਿਚ ਕਰਮਾ ਸੰਧੜਾ ਖੇਤ ਜਿਹੜਾ ਮਿਲਿਆ ਸੀ ਨਾ, ਇੱਕ ਨਾਮ ਬਵਨ ਨਾਮ ਨੂੰ ਪ੍ਰਾਪਤ ਕਰਨ ਵਾਸਤੇ, ਉਹ ਕਿਰਿਆ ਅਸੀਂ ਕੀ ਕੀਤੀ? ਉਹ ਸਵਾਸਾ ਦੀ ਪੂੰਜੀ ਕਿੱਥੇ ਖਰਚ ਕਰ ਦਿੱਤੀ? ਉਸ ਬੱਚੇ ਦੇ ਪਾਲਣ ਪੋਸ਼ਣ ਦੇ ਵਿੱਚ ਖਰਚ ਕਰ ਦਿੱਤੀ। ਹੁਣ ਬੱਚੇ ਦੇ ਪਾਲਣ ਪੋਸ਼ਣ ਦੇ ਵਿੱਚ ਜਿਹੜਾ ਨਵੀਂ ਭਾਜੀ ਸਾਧ ਸੰਗਤ ਜੀ ਬਣਾ ਲਈ, ਵਿਚਾਰ ਕਰਕੇ ਦੇਖ ਲਓ, ਇਸ ਦਾ ਭੁਗਤਾਨ ਕਰਨ ਵਾਸਤੇ ਅੱਜ ਉਹਨੇ ਸਾਡੇ ਪੇਟ ਚੋਂ ਜਨਮ ਲਿਆ ਨਾ, ਅਗਲੇ ਜਨਮਾਂ ਚੋਂ ਸਾਡੇ ਢਿੱਡੋ ਜਨਮ ਲਏਗਾ, ਅਸੀਂ ਉਹਦੇ ਢਿੱਡੋ ਜਨਮ ਲਵਾਂਗੇ। ਹੁਣ ਵਿਚਾਰ ਕਰਕੇ ਦੇਖ ਲੋ, ਨਵੀਂ ਭਾਜੀ ਬਣਾ ਕਰਕੇ, ਯਾਨੀ ਕਿ ਜੀਵਾਤਮਾ ਕਿਤਨੀ ਵੀ ਮਹਾਨ ਕਿਉਂ ਨਾ ਹੋ ਜਾਏ, ਕਿਤਨੇ ਹੀ ਗੁਰੂਆਂ ਦੇ ਕੋਲ ਕਿਉਂ ਨਾ ਚਲੀ ਜਾਏ, ਕਿਤਨੇ ਹੀ ਲਫ਼ਜ਼ਾਂ ਦੇ ਨਾਮ ਜਾਂ ਅੰਮ੍ਰਿਤ ਦੇ ਕੁੰਡ ਖਾਲੀ ਨਾ ਕਰ ਲੇ, ਤਦ ਤੱਕ ਉਹ ਬੁੱਟ ਨਹੀਂ ਸਕਦੀ ਜਦ ਤੱਕ ਉਸ ਬੱਚੇ ਦੀ ਕੀਤੀ ਪਰਵਰਿਸ਼ ਦਾ ਭੁਗਤਾਨ ਨਹੀਂ ਕਰ ਦਿੰਦੀ। ਹੁਣ ਇਹ ਨਵੀਂ ਭਾਜੀ ਬਣਾ ਲਈ, ਇਸ ਨੂੰ ਅਸੀਂ ਦਾਤ ਕਹਿੰਦੇ ਹਾਂ? ਸਤਿਗੁਰੂ ਸੱਚਖੰਡ ਤੋਂ ਉਪਦੇਸ਼ ਕਰ ਰਹੇ ਨੇ, ਇਹ ਦਾਤ ਨਹੀਂ ਹੈ, ਇਹ ਜੰਜੀਰ ਹੈ। ਔਰ ਸਤਿਗੁਰੂ ਕੀ ਕਰਨ? ਅਸੀਂ ਜੰਜੀਰ ਦੀ ਮੰਗ ਕੀਤੀ। ਸਤਿਗੁਰੂ ਤੇ ਇੱਕ ਐਸਾ ਆਇਨਾ ਹੈ ਕਿ ਜਿਹੜਾ ਆਕਾਰ ਰੂਪ ਲੈ ਕਰਕੇ, ਜਿਹੜੇ ਭਾਵ ਲੈ ਕਰਕੇ ਜਾਓਗੇ, ਉਹੀ ਭਾਵ ਪ੍ਰਗਟ ਹੋ ਜਾਣਗੇ। ਜਦ ਅਸੀਂ ਭਾਵ ਹੀ ਇਹੀ ਲੈ ਕਰਕੇ ਗਏ ਕਿ ਸਾਨੂੰ ਔਲਾਦ ਮਿਲੇ, ਜੰਜੀਰ ਮਿਲੇ, ਤੇ ਸਤਿਗੁਰੂ ਕੀ ਕਰਨ? ਜੰਜੀਰ ਹੀ ਸਹੀ, ਅਗਲੇ ਜਨਮਾਂ ਚ ਦੇਖ ਲਵਾਂਗੇ। ਸਤਿਗੁਰੂ ਤੇ ਅਨੰਤ ਕਾਲ ਉਹ ਸ਼ਬਦ ਦਾ ਰੂਪ ਮਿਲੇ, ਸੱਚਖੰਡ ਪਹੁੰਚੇ, ਅਕਾਲ ਪੁਰਖ ਦੇ ਰੂਪ ਬੜੇ ਹੋਏ ਨੇ, ਉਹਨਾਂ ਨੂੰ ਕਿਸ ਚੀਜ਼ ਦਾ ਫਰਕ ਹੈ? ਫਰਕ ਤੇ ਸਾਨੂੰ ਪੈਂਦਾ, ਤੇ ਬੁੱਧੀ ਸਾਨੂੰ ਮਿਲੀ ਸੀ ਵਿਚਾਰ ਕਰਨ ਵਾਸਤੇ, ਪਰ ਅਸੀਂ ਕੀਤਾ ਕੀ? ਬੰਧਨ ਪਾ ਲਿਆ। ਹੁਣ ਇਹ ਜਿਹੜੇ ਬੰਧਨ ਅਸੀਂ ਪਾਏ ਨੇ, ਇਹ ਕੋਈ ਦਾਤ ਨਹੀਂ ਹੈ। ਇਸ ਤੁਕ ਦੇ ਵਿੱਚ ਜਿਹੜੀ ਦਾਤ ਦੀ ਗੱਲ ਕੀਤੀ, ਇਹ ਦਾਤ ਔਰ ਸਮਰੱਥ ਦੀ, ਉਹ ਦਾਤ ਇੱਕੋ ਹੀ ਹੈ। ਜਿਹੜਾ ਤੋਸ਼ਾ ਹੈ ਨਾ, ਇਹ ਤੋਸ਼ਾ ਸਿਰਫ ਸਤਿਗੁਰੂ ਦੇ ਸਕਦੇ ਨੇ, ਜਿਹੜਾ ਜੀਵ ਦੇ ਰਸਤੇ ਦਾ ਖਰਚ ਹੈ। ਇਸ ਖਰਚ ਨੂੰ ਕੀਤੇ ਬਿਨਾਂ ਜੀਵਾਤਮਾ ਅਨੰਤ ਮੰਡਲਾਂ ਜਿੱਥੇ ਕਿ ਕਾਲ ਮੌਜੂਦ ਹੈ, ਇੱਕ ਕਦਮ ਨਹੀਂ ਚੱਲ ਸਕਦੇ, ਉਹ ਸਾਰਾ ਰਸਤਾ ਤੈਅ ਕਰਨ ਵਾਸਤੇ ਇਹ ਦਾਤ ਗੁਣ ਦਿੰਦਾ ਸਤਿਗੁਰੂ। ਉਹ ਸਤਿਗੁਰੂ ਦੇ ਅੰਦਰ ਤਾਕਤ ਹੈ, ਸਮਰੱਥਾ ਹੈ। ਸਮਰੱਥਾ ਕਿਸ ਦੀ ਹੈ? ਉਸ ਅਕਾਲ ਪੁਰਖ ਦਾ ਹੁਕਮ ਕੰਮ ਕਰ ਰਿਹਾ। ਗੁਰੂ ਤਾਂ ਕੋਈ ਵੀ ਹੈ, ਪਰ ਸਤਿਗੁਰੂ ਉਹ ਹੈ ਜਿਸ ਦੇ ਅੰਦਰ ਅਕਾਲ ਪੁਰਖ ਦਾ ਹੁਕਮ ਹੈ। ਗੁਰੂ ਨਾਨਕ ਸਾਹਿਬ ਦੇ ਅੰਦਰ ਅਕਾਲ ਪੁਰਖ ਦਾ ਹੁਕਮ ਸੀ, ਇਸੇ ਕਰਕੇ ਉਹਨਾਂ ਨੂੰ ਪੂਰਨ ਸਤਿਗੁਰੂ ਕਹਿ ਕਰਕੇ ਯਾਦ ਕੀਤਾ ਜਾਂਦਾ। ਯਾਨੀ ਕਿ ਅਸੀਂ ਉਹਨਾਂ ਦੇ ਚਰਨੀ ਲੱਗਣਾ, ਉਹਨਾਂ ਦੀ ਸ਼ਰਣ ਲੈਣੀ ਹੈ, ਜਿਹੜੇ ਕਿ ਸੱਚਖੰਡ ਦਾ ਹੁਕਮ ਲੈ ਕਰਕੇ ਇਸ ਜਗਤ ਤੋਂ ਪ੍ਰਗਟ ਹੁੰਦੇ ਨੇ। ਪਾਤਸ਼ਾਹੀਆਂ ਅੱਜ ਵੀ ਚੱਲ ਰਹੀਆਂ ਨੇ, ਔਰ ਸਾਨੂੰ ਲੋੜ ਹੈ ਕਿ ਅਸੀਂ ਉਹਨਾਂ ਪਾਤਸ਼ਾਹੀਆਂ ਦੇ ਕੋਲ ਜਾਈਏ। ਆਪਣੀ ਮਿਹਨਤ ਕਰੀਏ, ਅਗਰ ਪੂਰੀ ਜ਼ਿੰਦਗੀ ਅਸੀਂ ਇੱਕ ਸਤਿਗੁਰ ਦੀ ਭਾਲ ਦੇ ਵਿੱਚ ਯਾਨੀ ਕਿ ਤਲਾਸ਼ ਦੇ ਵਿੱਚ ਹੀ ਖਤਮ ਕਰ ਦਿੱਤੀ ਤੇ ਜਿਹੜੀਆਂ ਬੇੜੀਆਂ ਅਸੀਂ ਇਕੱਤਰਿਤ ਕਰ ਰਹੇ ਹਾਂ ਇਹਨਾਂ ਬੇੜੀਆਂ ਤੋਂ ਤੇ ਚੰਗੇ ਹਾਂ ਕਿ ਕੁਛ ਨਾ ਕੁਛ ਤੇ ਅਸੀਂ ਰਸਤਾ ਤੈਅ ਕਰ ਲਿਆ। ਅਗਰ ਮੰਜ਼ਿਲ ਪੂਰਬ ਦੇ ਵਿੱਚ ਹੈ ਅਸੀਂ ਪੱਛਮ ਦੀ ਤਰਫ਼ ਚੱਲ ਰਹੇ ਹਾਂ ਤੇ ਕਿਹੜੇ ਯੁੱਗ ਕਾਲ ਦੇ ਵਿੱਚ ਅਸੀਂ ਪਹੁੰਚ ਸਕਾਂਗੇ। ਇਹੀ ਕਾਰਨ ਹੈ ਕਿ ਅਨੰਤ ਕਾਲ ਤੋਂ ਇਹ ਜੀਵਾਤਮਾ ਦਾ ਜਨਮ ਹੋ ਰਿਹਾ, ਅਸੀਂ ਵੀ ਸੀ, ਅੱਜ ਜਦੋਂ ਤੋਂ ਇਹ ਸ੍ਰਿਸ਼ਟੀ ਚੱਲ ਰਹੀ ਹੈ ਅਸੀਂ ਮੌਜੂਦ ਸਾਂ, ਕਿਤਨੇ ਹੀ ਸਾਡੇ ਜਨਮ ਹੋਏ ਨੇ ਪਰ ਅੱਜ ਤੱਕ ਅਸੀਂ ਮੰਜ਼ਿਲ ਨੂੰ ਪ੍ਰਾਪਤ ਨਹੀਂ ਕੀਤਾ। ਕਿਉਂ? ਕਿਉਂਕਿ ਅਸੀਂ ਪੂਰਬ ਦੀ ਜਗ੍ਹਾ ਪੱਛਮ ਨੂੰ ਚੱਲ ਰਹੇ ਹਾਂ। ਸੋ ਪਹਿਲੀ ਤੁਕ ਸਪਸ਼ਟ ਕੀਤਾ ਸੀ ਕਿ ਸੰਤਾਂ ਦੀ ਚਰਣ ਜਾਓ, ਸੰਤਾਂ ਦੀ ਸਰਣੀ ਲਓ, ਕਿਉਂਕਿ ਸੰਤ ਹੀ ਦੱਸਣਗੇ ਕਿ ਪੂਰਬ ਕਿਹੜੇ ਪਾਸੇ ਹੈ ਔਰ ਕਿਸ ਤਰੀਕੇ ਨਾਲ ਚੱਲਣਾ। ਫਿਰ ਸਾਧ ਸੰਗਤ ਜੀ ਭਾਵੇਂ ਅਸੀਂ ਇੱਕ ਇੱਕ ਕਦਮ ਪੱਟੀਏ, ਭਾਵੇਂ ਹੋਲੇ ਚੱਲੀਏ, ਪਰ ਸਾਡਾ ਰਸਤਾ ਜ਼ਰੂਰ ਤੈਅ ਹੋ ਜਾਏਗਾ। ਔਰ ਅਗਰ ਸਾਡੀ ਡਾਇਰੈਕਸ਼ਨ ਹੀ ਉਲਟੀ ਹੋਏਗੀ ਤੇ ਕਿਸੇ ਵੀ ਯੁੱਗ ਕਾਲ ਦੇ ਵਿੱਚ ਰਸਤਾ ਤੈਅ ਨਹੀਂ ਹੋ ਸਕਦਾ।
ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲੈ,
ਗੁਰ ਪਰਮੇਸ਼ਵਰ ਪਾਰ ਬ੍ਰਹਮ ਗੁਰੂ ਡੁਬਦਾ ਲੈ ਤਰਾਏ। ਹੁਣ ਗੁਰੂ ਡੁੱਬਦੇ ਨੂੰ ਤਾਰ ਲੈਂਦਾ ਹੈ। ਕਿਉਂ? ਕਿਉਂਕਿ ਪਾਰ ਬ੍ਰਹਮ ਈਸ਼ਵਰ ਸਤਿਗੁਰ ਹੈ। ਹੁਣ ਪਾਰ ਬ੍ਰਹਮ ਈਸ਼ਵਰ ਸਤਿਗੁਰ ਦੇ ਅੰਦਰ ਤਾਕਤ ਔਰ ਸਮਰੱਥਾ ਹੈ, ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲਾ। ਉਸ ਅਕਾਲ ਪੁਰਖ ਦੀ ਰੋਮ ਦੀ ਇੱਕ ਕਿਰਨ ਦੇ ਨਾਲ ਇਹ ਸਾਰੇ ਬ੍ਰਹਮੰਡ ਕੰਮ ਕਰ ਰਹੇ ਨੇ। ਇਤਨੀ ਚੇਤਨ ਸੱਤਾ ਉਸ ਜਗ੍ਹਾ ਮੌਜੂਦ ਹੈ ਤੇ ਉਸੀ ਸੱਤਾ ਨੂੰ ਲੈ ਕਰਕੇ ਸਤਿਗੁਰੂ ਇਸ ਜਗਤ ਦੇ ਵਿੱਚ ਆਉਂਦੇ ਨੇ ਔਰ ਉਹਨਾਂ ਦੇ ਵਿੱਚ ਤਾਕਤ ਹੈ ਜੀਵਾਤਮਾ ਨੂੰ ਇਸ ਨਰਕਾਂ ਚੋਂ ਕੱਢਣ ਦੀ। ਕਿਸ ਤਰੀਕੇ ਦੇ ਨਾਲ? ਜਿਸ ਤਰੀਕੇ ਦੇ ਨਾਲ ਅਸੀਂ ਸਵਾਸਾਂ ਦੀ ਪੂੰਜੀ ਤਾਂ ਖਰਚ ਕਰ ਰਹੇ ਹਾਂ ਪਰ ਪਲ ਪਲ ਕਾਲ ਦਾ ਸਿਕੰਜਾ ਸਾਡੀ ਗਰਦਨ ਤੇ ਟਾਈਟ ਹੁੰਦਾ ਜਾ ਰਿਹਾ। ਅਸੀਂ ਪਲ ਪਲ ਕਾਲ ਦੇ ਮੂੰਹ ਦੇ ਵਿੱਚ ਜਾ ਰਹੇ ਹਾਂ। 84 ਲੱਖ ਸਾਡੇ ਜਨਮ ਜਿਹੜੇ ਨੇ ਉਹ ਪੱਕੇ ਹੁੰਦੇ ਜਾ ਰਹੇ। ਜਿਹੜੀ ਵੀ ਕਿਰਿਆ ਅਸੀਂ ਅਪਣਾਈਏ ਇਹ ਜਨਮ ਹੀ ਪੱਕੇ ਕਰ ਰਹੇ ਹਾਂ। ਸਤਿਗੁਰ ਦੇ ਮੁਤਲਕ ਅਸੀਂ ਅੱਜ ਤੱਕ ਕਿਰਿਆ ਨੂੰ ਨਹੀਂ ਅਪਣਾ ਸਕੇ ਜਿਸ ਨੂੰ ਧਾਰਨ ਕਰਨ ਦੇ ਬਾਅਦ ਜੀਵਾਤਮਾ ਨਿਸ਼ਕਾਮੀ ਹੋ ਕਰਕੇ ਕਿ ਅਕਾਲ ਪੁਰਖ ਨੂੰ ਪ੍ਰਾਪਤ ਕਰਦੀ ਹੈ। ਸਾਡੇ ਸਾਰੀ ਕਿਰਿਆ ਦੇ ਅੰਦਰ ਇੱਛਾ ਕਾਮਨਾ ਸਵਾਰਥ ਮੌਜੂਦ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਇਸ ਸਮੁੰਦਰ ਤੋਂ ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਪਰਮਾਤਮਾ ਯਾਨੀ ਕਿ ਗੁਰੂ ਹੀ ਹੈ ਜਿਹਦੇ ਅੰਦਰ ਤਾਕਤ ਔਰ ਸਮਰੱਥਾ ਹੈ ਸਾਨੂੰ ਰਸਤਾ ਦੇ ਸਕਦਾ ਹੈ, ਉਹ ਤਾਕਤ ਦੇ ਸਕਦਾ ਹੈ, ਇਸ 84 ਲੱਖ ਜਾਮਿਆਂ ਚੋਂ ਕੱਢ ਸਕਦਾ ਹੈ। ਕਿਉਂ? ਕਿਉਂਕਿ ਉਸਨੇ ਉਪਦੇਸ਼ ਕਰਨਾ ਹੈ ਔਰ ਜਿਹੜੀ ਜੀਵਾਤਮਾ ਉਪਦੇਸ਼ ਨੂੰ ਧਾਰਨ ਕਰ ਲਏਗੀ ਉਹ ਆਪਣੇ ਆਪ ਨੂੰ ਇਸ ਭਵ ਸਾਗਰ ਚੋਂ ਪਾਰ ਕਰਨ ਦੇ ਕਾਬਿਲ ਬਣਾ ਲਏਗੀ।
ਕਿਤ ਮੁਖ ਸਾਲਾਈਏ ਕਰਨ ਕਾਰਨ ਸਮਰੱਥ,
ਕਿਤ ਮੁਖ ਸਾਲਾਈਏ ਕਰਨ ਕਾਰਨ ਸਮਰੱਥ। ਕਹਿੰਦੇ ਨੇ ਕਿਹੜੇ ਮੂੰਹ ਦੇ ਨਾਲ ਕਿਹੜੇ ਲਫ਼ਜ਼ਾਂ ਦੇ ਨਾਲ ਇਸ ਗੁਰੂ ਦੀ ਸਲਾਹਨਾ ਕਰੀਏ, ਗੁਰੂ ਦੇ ਗੁਣ ਗਾਈਏ। ਕਰਨ ਔਰ ਕਾਰਨ ਸਮਰੱਥ ਹੈ। ਕਰਨ ਕੀ ਇੱਕ ਇਸ ਸ੍ਰਿਸ਼ਟੀ ਦੇ ਵਿੱਚ ਇਫੈਕਟ ਕਾਜ਼ ਔਰ ਇਫੈਕਟ ਦਾ ਨਿਯਮ ਹੈ, ਯਾਨੀ ਕਿ ਜਿਹੜੀ ਵੀ ਕਿਰਿਆ ਕਰਦੇ ਹਾਂ ਉਸਦਾ ਇਫੈਕਟ ਜਮ੍ਹਾਂ ਹੁੰਦਾ ਰਹਿੰਦਾ ਔਰ ਉਸਦਾ ਇਫੈਕਟ ਯਾਨੀ ਕਿ ਪ੍ਰਭਾਵ ਨੂੰ ਲੈ ਕਰਕੇ ਹੀ ਜੀਵਾਤਮਾ ਨੂੰ ਦੂਸਰੇ ਪਿੰਜਰੇ ਦੇ ਵਿੱਚ ਰੱਖਿਆ ਜਾਂਦਾ। ਇਹ 84 ਲੱਖ ਪਿੰਜਰਿਆਂ ਦਾ ਆਧਾਰ ਜਿਹੜਾ ਕਾਜ਼ ਔਰ ਇਫੈਕਟ ਦਾ, ਜਿਸ ਨੂੰ ਹਿੰਦੀ ਦੇ ਵਿੱਚ ਕਰਨ ਔਰ ਕਾਰਨ ਕਿਹਾ ਜਾਂਦਾ। ਅਗਰ ਅਸੀਂ ਐਸੀ ਕਾਰਨ ਨੂੰ ਕਿਰਿਆ ਨੂੰ ਅਪਣਾ ਰੱਖਿਆ ਹੈ ਜਿਸ ਦਾ ਭੁਗਤਾਨ ਕਰਨਾ ਪਏਗਾ ਤੇ ਸਾਨੂੰ ਇਹ ਪਿੰਜਰੇ ਦੇ ਵਿੱਚ ਜ਼ਰੂਰ ਆਉਣਾ ਪਏਗਾ। ਯਾਨੀ ਕਿ ਅੱਛੀ ਕਿਰਿਆ ਹੋਏਗੀ ਤੇ ਅੱਛੇ ਜਨਮ ਵਿੱਚ ਯਾਨੀ ਕਿ ਭੋਗੀ ਜੂਨ ਕਿਹੜੀ ਹੈ, ਸਵਰਗਾਂ ਵਿਖੁੰਡਾ ਚਲੇ ਜਾਵਾਂਗੇ, ਮਾੜੇ ਤੇ ਮਾੜਿਆਂ ਦੇ ਵਿੱਚ ਚਲੇ ਜਾਵਾਂਗੇ। ਤੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਤੂੰ ਐਸੀ ਕਿਰਿਆ ਨੂੰ ਅਪਣਾ ਜਿਹੜੀ ਸਤਿਗੁਰੂ ਉਪਦੇਸ਼ ਕਰਦੇ ਨੇ। ਸਤਿਗੁਰਾਂ ਨੇ ਜੋ ਵੀ ਹੁਕਮ ਕਰਤਾ ਸਤਸੰਗ ਵਿੱਚ ਬੈਠ ਕਰਕੇ, ਅਗਰ ਤੂੰ ਉਸਦੇ ਚਰਨੀ ਲੱਗ ਗਿਆ ਔਰ ਉਸਦੇ ਹੁਕਮ ਨੂੰ ਅਪਣਾ ਲਿਆ ਤੇ ਫਿਰ ਤੂੰ ਇਹ ਕਰਨ ਕਾਰਨ ਤੋਂ ਸਮਰੱਥ ਗੁਰੂ ਹੈ, ਤੈਨੂੰ ਕੱਢ ਕੇ ਲੈ ਜਾਏਗਾ, ਫਿਰ ਇਹਦਾ ਇਫੈਕਟ ਨਹੀਂ ਹੋਏਗਾ। ਯਾਨੀ ਕਿ ਨਾਮ ਦੇ ਮੁਤਲਕ ਕੀਤੀ ਗਈ ਕਮਾਈ ਜਿਹੜੀ ਹੈ ਉਸਦਾ ਫਲ ਜਿਹੜਾ ਅਕਾਲ ਪੁਰਖ ਦੀ ਗੋਦ ਦੇ ਵਿੱਚ ਯਾਨੀ ਕਿ ਸੱਚਖੰਡ ਦੇ ਵਿੱਚ ਮਿਲਦਾ, ਉਹਦੇ ਫਲ ਨੂੰ ਪ੍ਰਾਪਤ ਕਰਨ ਵਾਸਤੇ ਇਹਨਾਂ ਲੋਕਾਂ ਦੇ ਵਿੱਚ ਜੀਵਾਤਮਾ ਨੂੰ ਖੱਜਲ ਨਹੀਂ ਹੋਣਾ ਪੈਂਦਾ। ਔਰ ਅਗਰ ਅਸੀਂ ਖੱਜਲ ਹੋਣਾ ਨਹੀਂ ਚਾਹੁੰਦੇ ਤੇ ਗੁਰੂ ਦੀ ਟੇਕ, ਗੁਰੂ ਦੀ ਸ਼ਰਨ ਲੈਣੀ ਬਹੁਤ ਜ਼ਰੂਰੀ ਹੈ, ਕਿਉਂ? ਸਮਰੱਥ ਹੈ ਕਾਜ਼ ਔਰ ਇਫੈਕਟ ਦੇ ਇਸ ਨਿਯਮ ਜੋ ਕਿ ਕਾਲ ਨੇ ਬਣਾਇਆ ਹੈ, ਸ੍ਰਿਸ਼ਟੀ ਦਾ ਆਧਾਰ ਹੈ, ਉਸ ਤੋਂ ਬਚਣ ਦਾ ਇੱਕੋ ਹੀ ਉਪਾਅ ਹੈ।
ਸੇ ਮਥੇ ਨਿਹਾ ਚੱਲ ਰਹੇ ਜਿਨ ਗੁਰ ਤਾਰਿਆ,
ਸੇ ਮਥੇ ਨਿਸ਼ਚਲ ਰਹੇ ਜਿਨ ਗੁਰ ਤਾਰਿਆ ਹੱਥ, ਜਿਨ੍ਹਾਂ ਦੇ ਸਿਰ ਤੇ ਗੁਰੂ ਨੇ ਹੱਥ ਰੱਖ ਦਿੱਤਾ ਨਾ, ਕਹਿੰਦੇ ਨੇ ਉਹਨਾਂ ਦੇ ਮੱਥੇ ਨਿਸ਼ਚਲ ਹੋ ਗਏ। ਯਾਨੀ ਕਿ ਇਹਦਾ ਬਾਹਰੀ ਭਾਵ ਤੇ ਬਿਲਕੁਲ ਹੀ ਨਿਕੰਮਾ ਹੈ। ਅਸੀਂ ਕਹਿੰਦੇ ਮਸਤਲ ਨਿਸ਼ਚਲ ਹੋ ਗਏ ਤੇ ਕਿਆ ਸੁਰਤ ਸਿਮਟ ਜਾਏਗੀ? ਇਸ ਤਰ੍ਹਾਂ ਨਹੀਂ ਸੁਰਤ ਸਿਮਟਦੀ। ਇਹਦਾ ਬਿਲਕੁਲ ਸਪਸ਼ਟ ਭਾਵ ਹੈ ਕਿ ਮਨ ਔਰ ਆਤਮਾ ਇਸ ਦੀ ਬੈਠਕ ਕਿੱਥੇ ਹੈ? ਇਹ ਦੋਨੋਂ ਅੱਖਾਂ ਦੇ ਪਿੱਛੇ, ਯਾਨੀ ਕਿ ਇੱਕ ਤੀਸਰਾ ਤਿਲ ਹੈ ਜਿਸ ਨੂੰ ਸੁਸ਼ਮਨਾ ਨਾੜੀ ਕਹਿੰਦੇ ਆ, ਜਿਸ ਦਾ ਦੁਆਰ ਕੁੰਡਲੀ ਨੇ ਬੰਦ ਕੀਤਾ ਗਿਆ। ਯਾਨੀ ਕਿ ਗੁਰੂ ਦੇ ਸਿਰ ਤੇ ਉੱਪਰ ਹੱਥ ਰੱਖਣ ਦਾ ਭਾਵ ਹੈ ਕਿ ਜਦੋਂ ਜੀਵਾਤਮਾ ਆਪਣੇ ਸਤਿਗੁਰ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਦੀ ਹੈ, ਸਤਿਗੁਰ ਪ੍ਰਸੰਨ ਹੁੰਦੇ ਨੇ, ਹੱਥ ਰੱਖਣ ਦਾ ਭਾਵ ਹੈ ਕਿ ਆਪਣੀ ਤਾਕਤ ਦਿੰਦੇ ਨੇ। ਕਿਸ ਵਾਸਤੇ? ਇਹ ਮੱਥੇ ਨੂੰ ਨਿਸ਼ਚਲ ਕਰਨ ਦਾ ਭਾਵ ਹੈ ਕਿ ਉਹ ਜੋ ਮਨ ਹੈ ਨਾ ਅੰਦਰ, ਕਿਉਂਕਿ ਮਨ ਦੀ ਬੈਠਕ ਇੱਥੇ ਆ, मन नू निश्चल करन वास्ते मन नू कोई भी ताकत नहीं है जड़ी भी निश्चल कर सके। तुसी विचार करके देख लो, योगियां सन्यासियां ने हजारा साल तप करके इस मन नू पकड़न दी कोशिश की थी पर मन पकड़ दे विच नहीं आया। एदी दवाई केड़ी है? शब्द या नाम? और शब्द और नाम नौ द्वारा च नहीं है, दसवें द्वार च है। और जब तक जीवात्मा दसवें द्वार पहुंचेगी नहीं तब तक उस तू ए नाम नू प्राप्त करके मन निश्चल नहीं हो सकता। तो मन नू निश्चल करन वास्ते सतगुरु दी शरण यानी कि उसके उपदेशा दे उपर अमल करना बहुत ही जरूरी है। और जो सतगुरु दयाल होंगे ने ताही ये मत्था निश्चल यानी कि मन निश्चल होंदा। मन निश्चल होंदा पावे कि मन ब्रह्म इक सवाज आंदा ताही ये जीवात्मा का पिछा छड़दा और जीवात्मा अपने मूल अपने पति परमेश्वर अकाल पुरख नूं मिलन दे लायक बनदी।